ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਰਾਜ ਦੇਹ ਤਾਂ ਕਵਲ ਵਡਾਈ।
ਸਤਿਸੰਗ ਜੀ, ਕਵੀ ਭਗਤ ਨਾਮਦੇਵ ਜੀ ਪੰਡਰਪੁਰ ਵਿੱਚ ਜੋ ਰਹਿੰਦੇ ਸਨ, ਇੱਥੋਂ ਦੇ ਪੰਡੇ ਜਿਹੜੇ ਸੀ ਈਰਖਾ ਕਰਦੇ ਸਨ। ਈਰਖਾ ਕਰਦੇ ਹੋਏ ਨਾਮਦੇਵ ਦੇ ਤਾਈ ਸੂਤ ਸੂਤ ਕਰਕੇ ਅੰਦਰ ਨਹੀਂ ਸੀ ਬਣਦੇ ਮੰਦਰ ਦੇ। ਉਸ ਵੇਲੇ ਅੰਤਰਜਾਮੀ ਨੂੰ ਪ੍ਰਤੱਖ ਹੋ ਕੇ ਕਿਹਾ, ਹੇ ਨਾਮਦੇਵ, ਤੈਨੂੰ ਰਾਜ ਦੇ ਦਈਏ, ਇਹ ਪੰਡਰਪੁਰ ਦਾ ਰਾਜਾ ਬਣ ਕੇ ਤੂੰ ਇਹਨਾਂ ਦੇ ਉੱਤੇ ਹਕੂਮਤ ਕਰ, ਤੇ ਫੇਰ ਤੇਰੀ ਆਪੇ ਸਾਰੇ ਦਬ ਜਾਣਗੇ ਤੇਰੀ ਹਕੂਮਤ ਨੂੰ ਵੇਖ ਕੇ। ਤਾਂ ਭਗਤ ਨਾਮਦੇਵ ਜੀ ਨੂੰ ਵਾਹਿਗੁਰੂ ਦੇ ਅੱਗੇ ਉਦੋਂ ਅਰਦਾਸ ਕੀਤੀ ਹੈ ਕਿ ਮਹਾਰਾਜ, ਮੈਨੂੰ ਰਾਜ ਦੀ ਲੋੜ ਨਹੀਂ ਹੈ, ਅਸੀਂ ਤਾਂ ਹਰ ਵਕਤ ਪ੍ਰਸੰਨ ਰਹਿਣ ਵਾਲੇ ਹਾਂ ਆਪਦੇ ਸਿਮਰਨ ਵਿੱਚ, ਇੱਕ ਉਦੈਤ ਰੂਪ ਪਰਮੇਸ਼ਵਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਜੋ ਰਾਜ ਦੇਤਾ ਕਵਲ ਵਡਾਈ ਵਡਾਈ।
ਫੇਰ ਪਰਮੇਸ਼ਵਰ ਜੀ, ਤੂੰ ਸਾਨੂੰ ਰਾਜ ਦੇ ਦੇਵੇਂ ਤਾਂ ਕਿਹਦੀ ਵਡਿਆਈ ਹੋ, ਤੇਰੀ ਵਡਿਆਈ ਹੋਊ ਨਾ। ਲੋਕ ਕਹਿਣਗੇ ਭਗਤ ਨੂੰ ਰਾਜ ਦਿੱਤਾ ਪਰਮੇਸ਼ਵਰ ਨੇ, ਇਹ ਵੀ ਵਡਿਆਈ ਤੇਰੀ ਹੋਣੀ ਹੈ ਸੱਚੇ ਪਾਤਸ਼ਾਹ।
ਜੋ ਭੀਖ ਮੰਗਾ ਹੈ ਤਾਂ ਕਿਆ ਘਾਟ,
ਜੇ ਮਹਾਰਾਜ ਸਾਥੋਂ ਭਿੱਖਿਆ ਮੰਗਾ ਲੇਗਾ ਸਾਡਾ ਕੀ ਘਰ ਚੱਲਿਆ। ਲੋਕ ਕਹਿਣਗੇ ਪਰਮੇਸ਼ਵਰ ਦਾ ਭਗਤ ਮੰਗਦਾ ਫਿਰਦਾ, ਇਹ ਤੇਰੀ ਛੁਟਿਆਈ ਹੋਣੀ ਹੈ, ਸਾਡਾ ਇਹਦੇ ਚ ਕੀ ਘਟਣਾ। ਇਸ ਕਰਕੇ ਅਸੀਂ ਤਾਂ ਮਹਾਰਾਜ ਹਰ ਹਾਲ ਚ ਪ੍ਰਸੰਨ ਹੈ, ਜਿਵੇਂ ਰੱਖੋ ਆਪ ਉਵੇਂ ਖੁਸ਼ ਰਹਿੰਦੇ ਹਾਂ ਅਸੀਂ।
ਤੂੰ ਹਰ ਭਜ ਮਨ ਮੇਰੇ ਪਦ ਨਿਰਵਾਨ, ਜੋ ਰਾਜ ਦੇ ਤਾਂ ਕਵਲ ਵਡਾਈ।
ਜੋ ਰਾਜ ਦੇ ਤਾਂ ਕਵਲ ਵਡਾਈ, ਹੈ ਪਰਮੇਸ਼ਰ ਜੇ ਰਾਜ ਗਿਆਨ ਦਾ ਪ੍ਰਕਾਸ਼ ਸਾਡੇ ਤੇ ਕਰ ਦੇਵੇਂ, ਨਿਰਾਵਰਨ ਪ੍ਰਕਾਸ਼ ਜਿਹੜਾ ਗਿਆਨ ਦਾ ਹਰ ਵਕਤ ਸਾਰੇ ਅੰਦਰ ਸਰੂਪ ਆਪਦਾ ਦਿਸੇ, ਇਹ ਕਿਹਦੀ ਵਡਿਆਈ ਹੈ, ਤੇਰੀ ਵਡਿਆਈ ਹੈ ਨਾ, ਕਿ ਤੇਰੇ ਪਿਆਰਿਆਂ ਨੂੰ ਤੇਰੇ ਸਰੂਪ ਦੀ ਨਿਰਵਰਣ ਪ੍ਰਕਾਸ਼ ਦਾ ਹਰ ਵਕਤ ਪ੍ਰਕਾਸ਼ ਰਹਿੰਦਾ ਸਾਰਿਆਂ ਥਾਂ, ਜਲੇ ਹਰੀ ਥਲੇ ਹਰੀ ਸਾਰੇ ਵੇਖਦੇ ਹਨ।
ਜੋ ਭੀਖ ਮੰਗਾ ਤਾਂ ਕਿਆ ਘਟ ਜਾ,
ਜੇ ਮਹਾਰਾਜ ਜੂਨਾਂ ਚ ਪਾਉਣ ਨੂੰ ਭਿੱਖਿਆ ਸਾਥੋਂ ਮੰਗਾਵੇਗਾ ਸਾਡਾ ਤਾਂ ਕੀ ਘਟ ਜਾਵੇਗਾ। ਇਹ ਤੇਰਾ ਹੀ ਨਾਮ ਜਿਹੜਾ ਹੈ, ਇਹ ਦੁਨੀਆਂ ਦੇ ਚ ਕਹਿਣਗੇ ਕਿ ਦੇਖੋ ਪਰਮੇਸ਼ਵਰ ਦਾ ਭਗਤ ਹੈ, ਇਹਨੂੰ ਜੂਨਾਂ ਚ ਫੇਰਦਾ ਫਿਰਦਾ, ਇਹ ਸਾਡੀ ਛੁਟਿਆਈ ਨੀ ਤੇਰੀ ਹੋਵੇਗੀ।
ਤੂੰ ਹਰ ਭਜ ਮਨ ਮੇਰੇ ਪਦ ਨਿਰਵਾਨ,
ਅਤੇ ਮਨ ਨੂੰ ਸਿੱਖਿਆ ਦਿੰਦੇ ਹੋਏ ਕਹਿੰਦੇ ਹਨ, ਹੇ ਮੇਰੇ ਮਨ, ਤੂੰ ਹਰੀ ਅਕਾਲ ਪੁਰਖ ਦਾ ਭਜਨ ਕਰ, ਜੇ ਤੂੰ ਨਿਰਵਾਣ ਪਦਵੀ ਦੀ ਇੱਛਾ ਚਾਹੁੰਦਾ ਜਿਸ ਵਿੱਚ ਕੋਈ ਬੰਧਨ ਨਹੀਂ ਹੈ, ਬਾਣਾ ਨਹੀਂ, ਕੋਈ ਆਤ ਨਹੀਂ ਹੈ ਕਿਸੇ ਪ੍ਰਕਾਰ ਦੀ, ਸਭ ਬੰਧਿਆਂ ਤੋਂ ਰਹਿਰ ਜੋ ਹੈ ਉਹ ਪਦਵੀ ਦੀ ਇਹ ਇੱਛਾ ਹੈ ਤੈਨੂੰ, ਤਾਂ ਪਰਮੇਸ਼ਵਰ ਦਾ ਭਜਨ ਕਰ।
ਬਹੁਰ ਨਾ ਹੋਏ ਤੇਰਾ ਆਵਨ ਜਾਨ,
ਫੇਰ ਮੁੜ ਕਰਕੇ ਤੇਰਾ ਭਾਈ ਸੰਸਾਰ ਵਿੱਚ ਆਉਣਾ ਨਹੀਂ ਹੋਵੇਗਾ, ਫੇਰ ਜਨਮ ਧਾਰ ਕੇ ਨਹੀਂ ਆਵੇਗਾ, ਨਾ ਮਰ ਕੇ ਜਾਣਾ ਪਵੇਗਾ ਕਿਸੇ ਜੂਨ ਵਿੱਚ।
ਰਹਾਉ ਸਭ ਤੈ ਉਪਾਈ ਪਰਮ ਭੁਲਾਈ।
ਇਹ ਪਰਮੇਸ਼ਵਰ ਸਾਰੀ ਸ੍ਰਿਸ਼ਟੀ ਤੈ ਪੈਦਾ ਕੀਤੀ ਹੋਈ ਹੈ, ਅਤੇ ਇਹ ਮਾਇਆ ਦੇ ਮੋਹ ਦੇ ਭਰਮ ਚ ਲਾ ਕੇ ਸ੍ਰਿਸ਼ਟੀ ਭੁਲਾ ਦਿੱਤੀ ਹੈ।
ਜਿਸ ਤੂੰ ਦੇਵ ਹੈ ਤਿਸ ਹੈ ਬੁਝਾਈ,
ਜਿਸ ਨੂੰ ਤੂੰ ਗੁਰਮਤ ਦਾ ਦਾਨ ਭਗਤੀ ਦਾ ਦਾਨ ਦਿੰਦਾ ਹੈ, ਉਹਨੂੰ ਇਹ ਮਾਰਾ ਬੂਝ ਆਈ ਹੈ, ਸਮਝ ਪਈ ਹੈ, ਉਹ ਸਾਰਿਆਂ ਥਾਂ ਤੇਰੇ ਸਰੂਪ ਨੂੰ ਵੇਖਦੇ ਹਨ, ਉਹ ਭਰਮ ਵਿੱਚ ਨਹੀਂ ਭੁੱਲਦੇ, ਅਤੇ ਜਿਹਨੂੰ ਨਹੀਂ ਸਿੱਖਿਆ ਦਿੱਤੀ ਉਹ ਮਾਰਾ ਭੁੱਲੇ ਰਹਿੰਦੇ ਹਨ।
ਸਤਿਗੁਰ ਮਿਲੇ ਤਾਂ ਸਹਸਾ ਜਾਈ,
ਜੇ ਜੀਵ ਸਤਿਗੁਰਾਂ ਦੇ ਨਾਲ ਮਿਲੇ ਤਾਂ ਇਹਦਾ ਸੰਸਾ ਜਾਂਦਾ ਹੈ, ਨਹੀਂ ਹਰ ਵਕਤ ਪ੍ਰਮਾਣ ਪ੍ਰਮੇਹ ਵਪਰਗੇ ਆਦਿਕ ਸੰਸੇ ਬਣੇ ਹੀ ਰਹਿੰਦੇ ਹਨ।
ਕਿਸ ਹੋ ਪੂਜੋ ਦੂਜਾ ਨਜ਼ਰ ਨਾ ਆਈ,
ਅਸੀਂ ਨਾ ਮਾਰਾ ਤੇਰੇ ਬਿਨਾਂ ਕਿਹਨੂੰ ਪੂਜੀਏ, ਸਾਡੀ ਨਿਗਾਹ ਦੂਸਰਾ ਆਉਂਦਾ ਹੀ ਨਹੀਂ, ਅਸੀਂ ਹੋਰ ਕਿਸੇ ਨੂੰ ਨਹੀਂ ਪੂਜਦੇ, ਇੱਕ ਤੇਰਾ ਹੀ ਪੂਜਨ ਭਜਨ ਕਰਦੇ ਹਾਂ, ਸਿਮਰਨ ਕਰਦੇ ਹਾਂ।
ਇੱਕ ਪੱਥਰ ਜੈ ਭਾਵ,
ਇਹ ਜਿਹੜੇ ਲੋਕ ਪੰਡੇ ਮਾਰਾ ਮੈਨੂੰ ਕਹਿੰਦੇ ਵੀ ਇਹ ਪੱਥਰ ਦੀ ਮੂਰਤ ਦਾ ਭੋਜਨ ਭਾਵ ਕਰਿਆ ਕਰ, ਭੋਗ ਲਗਾਇਆ ਕਰ, ਮਾਰਾ नामदेव जी कहिंदे एक पत्थर दा आपां प्रेम करिए ठाकर बना के उहदे अगे मत्थे टेकदे रहिए ते भोग लगाउंदे रहिए।
दूजे पत्थर धरिए पाओ,
दूजे पत्थर ते पैर रख के बह जाइए सिरा दे उत्ते,
जे ओह देओ तां ओह पी देवा।
असीं तां कहिंदे बंतन पर्वत है पारवन, सारिया थां च व्यापक वेखदे आ उस नूं, जे तां ओह जिहड़ी मूर्त बनाई है पत्थर दी ਉਹ ਦੇਵਤਾ ਬਣਿਆ ਤਾਂ ਜਿਹਦੇ ਤੇ ਬੈਠੇ ਉਹ ਵੀ ਦੇਵਤਾ ਹੀ ਹੈ ਨਾ, ਇਹ ਭਰਮ ਚ ਨਹੀਂ ਪੈਣਾ ਚਾਹੀਦਾ ਕਹਿੰਦੇ ਕਦੇ। ਫਿਰ ਤੁਸੀਂ ਨਾਮਦੇਵ ਜੀ ਦੋਹਾਂ ਨੂੰ ਮੰਨ ਲਓ, ਕਹਿੰਦੇ ਨਹੀਂ ਅਸੀਂ ਪੱਥਰ ਦੀ ਪੂਜਾ ਹੀ ਨਹੀਂ ਕਰਦੇ।
ਕਹਿ ਨਾਮਦੇਵ ਹਮ ਹਰ ਕੀ ਸੇਵਾ।
ਭਗਤ ਨਾਮਦੇਵ ਜੀ ਕਹਿੰਦੇ ਮੈਂ ਤਾਂ ਭਾਈ ਹਰੀ ਦੀ ਸੇਵਾ ਕਰਦਾ ਹਾਂ, ਹਰੀ ਅਕਾਲ ਪੁਰਖ ਦਾ ਸਿਮਰਨ ਭਜਨ ਜਿਹੜਾ ਹੈ ਇਹੋ ਹੀ ਸੇਵਾ ਵੱਡੀ ਸਮਝਦਾ ਹਾਂ, ਇਸ ਸੇਵਾ ਚ ਰਾਤ ਨੇ ਜੁੜਿਆ ਰਹਿੰਦਾ ਹਾਂ। ਤੁਸੀਂ ਵੀ ਭਾਈ ਪਰਮੇਸ਼ਰ ਦੀ ਸੇਵਾ ਕਰਕੇ ਨਿਹਾਲ ਹੋਵੋ, ਪੱਥਰਾਂ ਦੀ ਪੂਜਾ ਚ ਕੁਛ ਨਹੀਂ ਮਿਲੇਗਾ, ਜੋ ਪਾਥਰ ਕੋ ਕਹਿਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ ਤਾਂ ਕਿ ਕਾਲ ਅਜਾਈ ਜਾਏ। ਇਸ ਕਰਕੇ ਤਾਂ ਹਰੀ ਦੀ ਸੇਵਾ ਕਰਦੇ ਹਾਂ, ਪਰਮੇਸ਼ਰ ਦਾ ਜਿਹੜਾ ਭਜਨ ਕਰਨਾ ਇਹਦੂ ਬਿਨਾਂ ਹੋਰ ਕਿਸੇ ਪ੍ਰਕਾਰ ਦੀ ਪੂਜਾ ਆਦਿਕ ਦਾ ਸਾਡਾ ਸੁਭਾਅ ਨਹੀਂ। ਅਸੀਂ ਮੂਰਤ ਪੂਜਾ ਦੇ ਉਪਾਸ਼ਕ ਨਹੀਂ ਹਾਂ, ਨਾਮ ਦੇ ਪੁਜਾਰੀ ਹਾਂ। ਇਹ ਭਗਤ ਨਾਮ ਦੇ ਜੀ ਨੇ ਉੱਤਰ ਦਿੱਤਾ ਹੈ। ਕੁਛ ਸਰੀਰ ਥੋੜ੍ਹਾ ਜਿਹਾ ਇੱਥੇ ਸਮਾਪਤੀ ਕਰੀਏ, ਇੰਨੀ ਕੁ ਅੱਜ ਪ੍ਰਵਾਨ ਕਰ ਲਿਓ।
ਜੇ ਉਹ ਦਿਓ ਤਾਂ ਉਹ ਕੀ ਦੇਵਾ, ਕਹਿ ਨਾਮ ਦਿਓ ਹਮ ਹਰ ਕੀ ਸੇਵਾ।
ਵਾਹਿਗੁਰੂ ਜੀ ਕਾ ਖਾਲਸਾ।
ਗੂਜਰੀ ਕਰ ਪਹਿਲਾ, ਮਲੈ ਨਾ ਲਾਛੈ ਪਾਰ ਮਲੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਬੇ ਬਕਾਲੇ ਦਰਬਾਰ ਸਾਹਿਬ ਵਿੱਚ ਅੱਜ ਵਿਸਾਖ ਦੀ ਪੂਰਨਮਾਸੀ ਦਾ ਪੁਰਬ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਸਾਹਿਬ 'ਚ ਬੈਠ ਕੇ ਆਪਾਂ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਹੁਣ ਗੁਰੂ ਮਹਾਰਾਜ ਸਾਹਿਬ ਜੀ ਦੇ ਪਰਮ ਪਵਿੱਤਰ ਬਾਣੀ ਦੀ ਵਿਚਾਰ ਸੰਗਤਾਂ ਸੁਣੋ। ਭਗਤ ਨਾਮਦੇਵ ਜੀ ਨੂੰ ਪਿਛਲੇ ਸ਼ਬਦ ਵਿੱਚ ਅੰਤਰਯਾਮੀ ਪਰਮੇਸ਼ੁਰ ਨੇ ਕਿਹਾ ਸੀ, ਕਿਹਾ ਨਾਮਦੇਵ ਤੈਨੂੰ ਰਾਜ ਦੇ ਦਈਏ ਤੇ ਤੂੰ ਪੰਡਰਪੁਰ ਦੇ ਵਿੱਚ ਹਕੂਮਤ ਕਰ। ਤਾਂ ਨਾਮਦੇਵ ਜੀ ਨੇ ਕਿਹਾ ਕਿ ਮਹਾਰਾਜ ਇਹ ਰਾਜ ਦੇ ਦਊ ਕਿਹਦੀ ਵਡਿਆਈ ਹੈ, ਅਤੇ ਜੇ ਮੈਨੂੰ ਗਰੀਬ ਰੱਖੋਗੇ ਭੀਖ ਮੰਗਾਓਗੇ ਤਾਂ ਮੇਰਾ ਕੀ ਘੱਟ ਜਾਣਾ ਹੈ। ਬੂਹਾ ਖੋਲ ਦਿਓ ਭਾਈ ਚੰਦਕਾਰ ਸਾਹਿਬ ਸਿੰਘ ਜੀ ਨੂੰ ਬਚਨ ਕੀਤੇ ਤਾਂ ਉਸ ਵੇਲੇ ਪਰਮੇਸ਼ੁਰ ਦੇ ਨਿਰਵਾਣ ਪਦਵੀ ਦੀ ਪ੍ਰਾਪਤੀ ਵਾਲੇ ਜਗਿਆਸੂਆਂ ਨੇ ਬੇਨਤੀ ਕੀਤੀ ਤਾਂ ਕਿਹਾ ਨਾਮਦੇਵ ਜੀ ਨੇ ਹਰੀ ਦਾ ਭਜਨ ਕਰ ਭਾਈ, ਮੇਰੇ ਮਨਾਂ ਨਿਰਵਾਣ ਪਦਵੀ ਦੀ ਪ੍ਰਾਪਤੀ ਜੇ ਇੱਛਾ ਤੈਨੂੰ, ਫਿਰ ਮੁੜ ਕੇ ਤੇਰਾ ਸੰਸਾਰ ਚ ਆਉਣਾ ਜਾਣਾ ਨਹੀਂ ਹੋਵੇਗਾ। ਇਹ ਜਿੰਨੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ ਇਹ ਤੈਂ ਸੱਚੇ ਪਾਤਸ਼ਾਹ ਜੀ ਆਪ ਹੀ ਪੈਦਾ ਕੀਤੀ ਹੈ, ਤੇ ਆਪ ਹੀ ਤੇਰੇ ਸਰੂਪ ਦਾ ਭਰਮ ਇਹ ਮਾਇਆ ਦੇ ਕਰਕੇ ਜੀਆਂ ਨੂੰ ਹੋ ਗਿਆ, ਇਸ ਕਰਕੇ ਭਰਮ ਨੇ ਸਾਰੀ ਸ੍ਰਿਸ਼ਟੀ ਭੁਲਾ ਲਈ ਹੈ। ਜਿਸ ਨੂੰ ਗੁਰਾਂ ਦੁਆਰਾ ਤੂੰ ਉਪਦੇਸ਼ ਬਖਸ਼ਦਾ ਉਹਨੂੰ ਆਪਦੇ ਸਰੂਪ ਦੀ ਸਮਝ ਆਈ ਹੈ। ਸਤਿਗੁਰੂ ਸਾਹਿਬ ਦੇ ਮਿਲਣੇ ਕਰਕੇ ਸਾਰਿਆਂ ਦੇ ਸੰਸੇ ਤੇ ਪ੍ਰਮੇਹਗਤ ਸੰਸੇ, ਪ੍ਰਮਾਣਗਤ ਸੰਸੇ, ਵਿਪਰਜੇ ਸੰਸੇ ਸਭ ਜਾਂਦੇ ਹਨ, ਤੇ ਉਹ ਜਾਣ ਲੈਂਦੇ ਕਿ ਅਸੀਂ ਕਿਹਦੀ ਪੂਜਾ ਕਰੀਏ। ਦੂਜਾ ਸਾਨੂੰ ਪਰਮੇਸ਼ੁਰ ਤੋਂ ਬਿਨਾਂ ਦ੍ਰਿਸ਼ਟੀ ਚ ਨਹੀਂ ਆਉਂਦਾ। ਜੇਕਰ ਪੱਥਰ ਦੀ ਮੂਰਤ ਬਣਾ ਕੇ ਇੱਕ ਪੱਥਰ ਦੀ ਮੂਰਤ ਨੂੰ ਭੋਗ ਲਗਾਈਏ, ਉਹਦੇ ਅੱਗੇ ਚੌਰ ਕਰੀਏ, ਉਹਨੂੰ ਡੰਡੌਤ ਕਰੀਏ, ਇਸ ਪ੍ਰਕਾਰ ਇੱਕ ਪੱਥਰ ਦੀ ਮੂਰਤ ਨਾਲ ਪ੍ਰੇਮ ਕਰੀਏ, ਦੂਜੇ ਪੱਥਰ ਦੀ ਸਿਰਾ ਤੇ ਪੈਰ ਰੱਖ ਕੇ ਬਹਿ ਜਾਈਏ, ਤਾਂ ਇਹ ਤਾਂ ਫਿਰ ਇੱਕ ਰੂਪ ਤਾਂ ਨਹੀਂ ਨਾ ਪਰਮੇਸ਼ੁਰ ਜਾਣੀ ਦਾ, ਇੱਕ ਨੂੰ ਮੱਥਾ ਟੇਕਦਾ ਤੇ ਇੱਕ ਦੇ ਤੇ ਪੈਰ ਰੱਖ ਕੇ ਬੈਠਦਾ ਹੈ। ਇਸ ਕਰਕੇ ਜੇ ਤਾਂ ਇਹ ਤੁਹਾਡੀ ਭਾਵਨਾ ਹੈ ਕਿ ਪੱਥਰ ਚ ਪਰਮੇਸ਼ੁਰ ਹੈਗਾ ਤਾਂ ਫਿਰ ਜਿਸ ਉੱਚ ਪੈਰ ਰੱਖਿਆ ਉਹ ਵੀ ਦੇਵ ਹੈ, ਤੇ ਜਿਹਦੀ ਮੂਰਤੀ ਦੀ ਪੂਜਾ ਕਰਦੇ ਉਹ ਵੀ ਦਿਓ ਹੈ। ਇਸ ਕਰਕੇ ਮੈਂ ਤਾਂ ਇਸ ਪਖੰਡ ਚ ਪੈਂਦਾ ਹੀ ਨਹੀਂ। ਨਾਮਦੇਵ ਕਹਿੰਦਾ ਮੈਂ ਤਾਂ ਹਰੀ ਦੀ ਸੇਵਾ ਕਰਨੀ ਚੰਗੀ ਸਮਝਦਾ, ਜੋ ਪਰਮੇਸ਼ਰ ਦੀ ਭਗਤੀ ਕਰਨੀ ਹੈ, ਇਹਦੇ ਵਰਗੀ ਕੋਈ ਮੂਰਤੀ ਪੂਜਾ ਨਹੀਂ ਹੈ। ਮੂਰਤੀ ਪੂਜਾ ਕਰਨ ਵਾਲੇ ਤਾਮਸੀ ਲੋਕ ਹਨਗੇ, ਅਤੇ ਜਿਹੜੇ ਇੰਦਰੀਆਂ ਦੇ ਨਿਰੋਧ ਕਰਨ ਵਾਲੇ ਲੋਕ ਆ ਰਾਜਸੀ ਪੁਰਖ ਹਨਗੇ, ਤੇ ਜਿਹੜੇ ਧਿਆਨ ਲਾਉਣ ਵਾਲੇ ਰਾਜਸੀ ਲੋਕ ਹਨਗੇ, ਅਤੇ ਜਿਨ੍ਹਾਂ ਦਾ ਚਿੱਤ ਇਕਾਗਰ ਹੋ ਕੇ ਪਰਮੇਸ਼ੁਰ ਦਾ ਚਿੰਤਨ ਕਰਦੇ ਉਹ ਸ਼ਾਂਤਕੀ ਪੁਰਖ ਹੈ। ਤਿੰਨ ਪ੍ਰਕਾਰ ਦੇ ਜੀਵਨ ਹਨ ਲੋਕਾਂ ਦੇ। ਤਾਮਸੀ ਲੋਕ ਮੂਰਤੀ ਪੂਜਾ ਕਰਦੇ ਹਨਗੇ, ਅਤੇ ਰਾਜਸੀ ਲੋਕ ਧਿਆਨ ਲਾਉਂਦੇ ਹਨਗੇ, ਸ਼ਾਂਤਕੀ ਲੋਕ ਗਿਆਨ ਵਿੱਚ ਸਥਿਤ ਹੁੰਦੇ ਹਨਗੇ। ਇਸ ਪ੍ਰਕਾਰ ਦੀ ਸ੍ਰਿਸ਼ਟੀ ਰਚਿਆ ਹੈ। ਅਸੀਂ ਨਾ ਹਰੀ ਦਾ ਸੇਵਨ ਕਰਨਾ ਹੀ ਸਭ ਕੁਝ ਸਮਝਦੇ ਹਾਂ, ਇਸ ਪ੍ਰਕਾਰ ਅਸੀਂ ਪਖੰਡ ਵਿੱਚ ਨਹੀਂ ਵਰਤਦੇ। ਜੇ ਪਰਮੇਸ਼ੁਰ ਵੇਖਣਾ ਤਾਂ ਬੰਤਨ ਪਰਬ ਦਾ ਪਾਰ ਨੂੰ ਵੇਖੋ, ਫੇਰ ਕੋਈ ਸੰਸਥਾ ਨਹੀਂ। ਤੇ ਜਾਂ ਇੱਕ ਮੂਰਤੀ ਨੂੰ ਪੂਜਾ ਕਰਦੇ ਹੋ, ਦੂਏ ਤੇ ਪੈਰ ਰੱਖਦੇ ਹੋ, ਇਹ ਤਾਂ ਤੁਸੀਂ ਆਪ ਹੀ ਦੋਧਾ ਚ ਪਏ ਹੋਏ ਹੋ। ਇਸ ਕਰਕੇ ਅਸੀਂ ਤਾਂ ਪਰਮੇਸ਼ੁਰ ਦਾ ਹੀ ਸੇਵਨ ਕਰਦੇ ਹਾਂ, ਉਸੇ ਦੇ ਸਿਮਰਨ ਨੂੰ ਹੀ ਸਭ ਕੁਝ ਸਮਝਦੇ ਹਾਂ। ਨਾਮਦੇਵ ਜੀ ਕਹਿੰਦੇ ਹਨ ਇਹ ਸਾਡਾ ਮਤ ਹੈ ਗੁਰਮਤ ਦਾ, ਭਗਤਾਂ ਦਾ। ਹੁਣ ਅੱਗੇ ਭਗਤ ਜੀ ਦੇ ਤਾਂ ਹੀ ਪ੍ਰਸ਼ਨ ਕਰਕੇ ਪੁੱਛਿਆ ਸਵਾਲ ਕਰਨ ਵਾਲਿਆਂ ਪ੍ਰੇਮੀਆਂ ਨੇ ਕਿ ਹੇ ਭਗਤ ਜੀ ਕਿਰਪਾ ਕਰਕੇ ਆਪ ਦੱਸੋ, ਨਾਮਦੇਵ ਜੀ ਪਰਮੇਸ਼ਰ ਦਾ ਸਰੂਪ ਕਿਹਾ ਜਿਹਾ ਹੈ? ਤਾਂ ਸੁਣ ਕੇ ਗੁਜਰੀ ਵਿੱਚ ਇਹ ਦੂਜਾ ਸ਼ਬਦ ਭਗਤ ਨਾਮਦੇਵ ਜੀ ਉਚਾਰਨ ਕਰਦੇ ਹਨ।
ਗੁਜਰੀ ਘਰ ਪਹਿਲਾ ਮਲੈ ਨਾ ਲਾਛੈ ਪਾਰ ਮਲੂ।
ਇਹ ਭਾਈ ਪਰਮੇਸ਼ਰ ਇਹੋ ਜਿਹਾ ਹੈ, ਮਲੈ ਨਾ ਲਾਛੈ, ਉਹਨੂੰ ਮੈਲ ਪਾਪਾਂ ਦੀ ਛਲ ਛਿੱਦਰ ਦੋਸ਼ ਆਦਿਕ ਮੈਲ ਦਾ ਲੱਛਣ ਨਹੀਂ ਲੱਗਦਾ। ਉਹਨੂੰ ਲੱਛਣ ਕਲੰਕ ਦਾ ਹੁੰਦਾ ਹੈ, ਅਵਿਦਿਆ ਰੂਪੀ ਮੈਲ ਦਾ ਕਲੰਕ ਨਹੀਂ ਉਹਨੂੰ ਹੈ। ਜਿਵੇਂ ਜੀਵਾਂ ਨੂੰ ਅਸਤ ਜੜ ਦੁੱਖ ਰੂਪ ਹੋ ਕੇ ਚਿੰਬੜੀ ਹੋਈ ਹੈ, ਇਹ ਉਸ ਪਰਮੇਸ਼ੁਰ ਦੇ ਸਰੂਪ ਵਿੱਚ ਅਵਿਦਿਆ ਰੂਪੀ ਮੈਲ ਦਾ ਲੰਛਤ ਵੀ ਚਿੰਨ੍ਹ ਨਹੀਂ ਹੈ ਕਿਸੇ ਪ੍ਰਕਾਰ ਦਾ।
ਪਾਰ ਮਲੂ,
ਅਤੇ ਮਾਇਆ ਦੀ ਜਿਹੜੀ ਇੱਛਾ ਹੈ, ਇਸ ਮਾਇਆ ਦੀ ਮੈਲ ਤੋਂ ਵੀ ਉਹ ਪਰੇ ਹੈ। ਮਾਇਆ ਦੀ ਇੱਛਾ ਜਿਹੜੀ ਹੈ, ਮਾਇਆ ਦੀ ਇੱਛਾ ਕਰਕੇ, ਸ਼ਾਂਤ ਦੀ ਇੱਛਾ ਕਰਕੇ ਸਿੱਧ ਸਿੱਧੀਆਂ ਚ ਫਸੇ ਰਹਿੰਦੇ ਹੈ, ਰਾਸ ਦੀ ਇੱਛਾ ਕਰਕੇ ਲੋਕ ਪੂਜਾ ਕਰਾਉਂਦੇ ਰਹਿੰਦੇ ਹਨ, ਤਾਮਸੀ ਲੋਕ ਛਿਲੇ ਕੱਢ ਕੇ ਭੁੱਖੇ ਤਿਹਾਏ ਰਹਿ ਕੇ ਵਰਤ ਰੱਖ ਕੇ ਲੋਕਾਂ ਨੂੰ ਸਰਾਫ ਦੇ ਕੇ ਆਪਦੀ ਈਨ ਮਨਾਉਣੀ ਚਾਹੁੰਦੇ ਹੈ। ਇਹ ਰਾਸ਼ਟਰੀ ਤਾਮਸਕੀ ਸ਼ਾਂਤਕੀ ਸੁਭਾਅ ਹਨ ਦੁਨੀਆਂ ਦੇ ਅੰਦਰ। ਇਹ ਜਿਹੜੀ ਰਾਸ਼ਟਰੀ ਤਾਮਸੀ ਸ਼ਾਂਤਕੀ ਸੁਭਾਅ ਵਾਲੀ ਮਾਇਆ ਹੈ, ਇਹ ਵੀ ਮੈਲ ਹੈ। ਇਸ ਮਾਇਕੀ ਮੈਲ ਤੋਂ ਜਿਹਨੂੰ ਪਾਪਾਂ ਦੀ ਮੈਲ ਦਾ ਲੰਛਣ ਚਿੰਨ੍ਹ ਨਹੀਂ ਹੈ, ਇਹ ਵਿਦਿਆ ਦੀ ਮੈਲ ਤੋਂ ਵੀ ਪਰੇ ਹੈ। ਪਾਰ ਮਲੋ ਪਾਠ ਕਰਨਾ, ਇਕੱਠਾ ਪਾਰ ਮਲੋਨੀ ਹੈ, ਉਹ ਮੈਲਾਂ ਤੋਂ ਪਰੇ ਹੈ, ਪਾਪਾਂ ਦੀਆਂ ਤੋਂ, ਅਵਿਦਿਆ ਦੀ ਮੈਲ ਤੋਂ ਪਰੇ ਹੈ।
ਪਰਮਲੀਓ ਬੈਠੋ ਰੀ ਆਈ,
ਅਤੇ ਪਰਮਲੀਓ ਇਕੱਠਾ ਪਾਠ ਹੈ। ਪਰਮਲੀ ਨਾ ਚੰਨਣ ਦਾ ਹੈ, ਚੰਨਣ ਦੀ ਨਿਆਈ ਉਹ ਪਰਮੇਸ਼ਰ ਹੈ। ਜਿਵੇਂ ਚੰਨਣ ਜਿਸ ਬਾਗ ਵਿੱਚ ਹੋਵੇ ਸਾਰਿਆਂ ਬੂਟਿਆਂ ਚ ਮਹਿਕ ਭਰ ਦਿੰਦਾ ਹੈ, ਇਵੇਂ ਸੰਸਾਰ ਰੂਪੀ ਬਗੀਚੇ ਚ ਆਪਣੀ ਚੇਤਨ ਸੱਤਾ ਰੂਪੀ ਮਹਿਕ ਪਾਈ ਹੋਈ ਹੈ। ਜਿੰਨੀ ਜੜ ਚੀਜ਼ ਹੈ ਜਿਸਦੀ ਸੱਤਾ ਦੇ ਨਾਲ ਹਰਕਤ ਕਰਨ ਵਾਲੀ ਹੋ ਗਈ ਹੈ, ਵੇਖਣਾ ਸੁਣਨਾ ਸੁੰਘਣਾ ਬੋਲਣਾ ਚੱਲਣਾ ਜਿੰਨਾ ਕੰਮ ਹੋ ਰਿਹਾ, ਐਸਾ ਉਹ ਚੱਲਣ ਵੀ ਨਹੀਂ ਆਈ ਚੇਤਨ ਹੈ। ਜੜ ਮਾਇਆ ਜਿਹੜੀ ਹੈ ਆਪਦੀ ਸੱਤਾ ਪਾ ਕੇ ਇਸ ਵਿੱਚ ਹਰਕਤ ਕਰਾਤੀ ਸਾਰੀ ਪੰਜਾਂ ਤੱਤਾਂ ਦੇ ਅੰਦਰ, ਅਤੇ ਸੂਹਮ ਤੱਤਾਂ ਅੰਦਰ, ਸਥੂਲ ਤੱਤਾਂ ਦੇ ਅੰਦਰ ਆਪਣੀ ਸੱਤਾ ਦੇ ਨਾਲ ਜੜ ਮਾਇਆ ਨੂੰ ਤ੍ਰਿਗੁਣ ਰੂਪ ਕਰਕੇ ਤਾਂ ਸਾਰੀ ਕਿਰਿਆ ਕਰਾ ਲਈ ਹੈ। ਤੱਤ ਜਿਹੜੇ ਜੜ ਸਨ ਉਹਨਾਂ 'ਚ ਵੀ ਸੱਤਾ ਪਾ ਕੇ ਪਹਿਲਾਂ ਤੱਤਾਂ ਨੂੰ ਰਚਿਆ, ਫਿਰ ਆਪਦੀ ਸੱਤਾ ਨਾਲ ਸਾਰੇ ਚੇਤਨ ਬਣਾ ਦਿੱਤੇ। ਸਰੀਰ ਵੀ ਜੜ ਹੈ, ਇਹਦੇ 'ਚ ਵੇਖਣ ਦਾ, ਸੁਣਨ ਦਾ, ਸੁੰਘਣ ਦਾ, ਬੋਲਣ ਦਾ, ਚੱਲਣ ਦਾ, ਸੰਕਲਪ ਉਠਾਉਣ ਦਾ, ਨਿਸ਼ਚੇ ਕਰਨ ਦਾ, ਇਹ ਸਾਰਾ ਗਿਆਨ ਭਰ ਦਿੱਤਾ ਜਿਸਨੇ। ਐਸਾ ਪਰਮਲੀ ਉਹ ਚੰਨਣ ਦੀ ਨਹੀਂ ਆਈ ਹੈ, ਉਹਦੀ ਚੇਤਨ ਸੱਤਾ ਰੂਪੀ ਮਹਿਕ ਸਾਰਿਆਂ 'ਚ ਪੈ ਰਹੀ ਹੈ।
ਆਵਤ ਕਿਨੈ ਨਾ
ਪਰਮਲੀਓ
ਬੈਠੋ ਰੀ ਆਈ,
ਰੀ ਹੈ ਸਖੀ ਮਹਾਤਮਾ, ਜਦੋਂ ਸੁਣੋ ਬੈਠੋ ਰੀ ਆਈ, ਉਹ ਸਾਰਿਆਂ ਅੰਦਰ ਬੈਠੋ ਇਸਤਤ ਹੋ ਰਿਹਾ ਆ ਕੇ। ਸਾਰੇ ਜਿੰਨਾ ਸਾਰਾ ਸੰਸਾਰ ਆਈ ਹੋਈ ਸ੍ਰਿਸ਼ਟੀ ਹੈ, ਇਹਦੇ ਚੋਂ ਬੈਠਾ ਇਸ ਰੂਪ ਹੈ ਸਦਾ ਚੱਲ ਮੂਰਤਾਂ ਭਉ ਪ੍ਰਕਾਸ਼ ਅੰਤੋਰੀ ਕਿਹ ਜੈ ਸਰੂਪ ਹੈ
ਆਉਤ ਕਿਨੈ ਨਾ ਪੇਖਿਓ
ਉਸ ਪਰਮੇਸ਼ਰ ਨੂੰ ਜਨਮ ਧਾਰ ਕੇ ਆਉਂਦਾ ਕਿਸੇ ਦਾ ਪੁੱਤਰ ਬਣ ਕੇ ਨਾ ਤੁਸ ਬਾਪ ਨਾ ਮਾਇ ਕਿੰਤੂ ਜਾਇਆ ਇਉਂ ਜਨਮ ਧਾਰ ਕੇ ਜਿਵੇਂ ਨੰਦ ਕੋ ਨੰਦਨ ਕ੍ਰਿਸ਼ਨ ਭਗਵਾਨ ਜੀ ਗੋਕਲ ਚ ਪਲੇ ਸਨ ਇਸ ਪ੍ਰਕਾਰ ਆਉਂਦਾ ਜਨਮ ਧਾਰ ਕੇ ਨੀ ਕਿਸੇ ਨੇ ਵੇਖਿਆ
ਕਵਨੈ ਜਾਣੈ ਰੀ ਬਾਈ
ਉਸ ਪਰਮੇਸ਼ਰ ਨੂੰ ਹੇ ਬਾਈ ਇਸਤਰੀ ਦਾ ਵਾਚਕ ਹੈ ਦੱਖਣ ਦੀ ਬੋਲੀ ਵਿਚ ਕਵਨੈ ਜਾਣੈ ਰੀ ਬਾਈ ਹੇ ਬਾਈ ਇਸਤਰੀ ਦੀ ਨਿਆਈ ਸਾਰੇ ਜੀਵ ਇਸਤਰੀਆਂ ਦੀ ਨਿਆਈ ਹੇ ਭਾਈ ਹੇ ਮਾਈ ਭਾਈ ਕੌਣ ਜਾਣ ਸਕਦਾ ਉਹਦੇ ਸਰੂਪ ਨੂੰ ਉਹ ਨਾ ਤੁਸੀਂ ਬਾਪ ਨਾ ਮਾਇ ਕਿੰਤੂ ਜਾਇਆ ਕਿੱਧਰੋਂ ਆਇਆ ਹੈ ਜਿਸ ਪ੍ਰਕਾਰ ਸਾਧ ਸਿੰਘ ਜੀ ਚੰਨਣ ਦੀ ਮਹਿਕ ਜਦੋਂ ਪੈਂਦੀ ਹੈ ਬੂਟਿਆਂ ਦੇ ਅੰਦਰ ਪਤਾ ਨਹੀਂ ਲੱਗਦਾ ਕਿਹੜੇ ਪਾਸੇ ਦੀ ਆ ਕੇ ਚੰਨਣ ਦੀ ਮਹਿਕ ਪੈ ਜਾਂਦੀ ਬੂਟਿਆਂ ਚ ਇਸੇ ਪ੍ਰਕਾਰ ਵਾਹਿਗੁਰੂ ਦੀ ਸੱਤਾ ਸਾਰੇ ਸੰਸਾਰ ਚ ਪੰਜਾਂ ਤੱਤਾਂ ਚ ਦੇਹਾਂ ਚ ਇੰਦਰੀਆਂ ਵਿੱਚ ਜਿਹੜੀ ਸੱਤਾ ਪਈ ਹੈ ਇਹ ਉਹਦੀ ਸੱਤਾ ਆਉਂਦੀ ਕਿਸੇ ਨੇ ਵੇਖੀ ਨਹੀਂ ਕੌਣ ਜਾਣ ਸਕਦਾ ਕਿ ਕਿਸ ਪ੍ਰਕਾਰ ਉਹ ਸਾਰੇ ਵਿਆਪਕ ਹੈ ਆਪਦੀ ਇੱਛਾ ਦੇ ਨਾਲ ਆਪਦੀ ਸੱਤਾ ਪਾ ਕੇ ਸਾਰਿਆਂ ਨੂੰ ਸੁਰਜੀਤ ਕਰ ਦਿੱਤਾ ਹੈ ਜਿਸਦੀ ਸੱਤਾ ਨਾਲ ਮੌਲੀ ਧਰਤੀ ਮੌਲਿਆ ਆਕਾਸ਼ ਘਟਕਣ ਮੌਲਿਆ ਆਤਮ ਪ੍ਰਗਾਸ
ਕਵਨੈ ਜਾਣੈ ਰੀ ਬਾਈ
ਕੌਣ ਜਾਣ ਸਕਦਾ ਦੂਸਰਾ ਬਣ ਕੇ ਰੀਹੇ ਬਾਈ ਇਸਤਰੀ ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ
ਕੌਣ
ਕਸਨ ਕਹਿਣ ਕੋ ਸੋਝੀ ਨਾਹੀ
ਕੌਣ ਕਹੇ ਕਿਨ ਬੂਝੀਐ
ਫਿਰ ਮਹਾਰਾਜ ਕੌਣ ਉਸਦੇ ਤਾਂ ਭੇਦਵਾਦੀ ਕਹਿ ਸਕਦਾ ਹੈ ਤੇ ਕਿਨ ਬੂਝੀਐ ਕਿਸ ਪੁਰਖ ਨੇ ਨਿਆਇਕ ਆਦਿਕਾਂ ਨੇ ਜਿਹੜੇ ਇੱਕ ਦੇਸੀ ਪਰਮੇਸ਼ਰ ਨੂੰ ਸਮਝਣ ਵਾਲੇ ਹੈ ਉਹ ਕਿਹਨਾਂ ਨੂੰ ਬੂਝ ਆਈ ਹੈ ਸਮਝ ਪਈ ਹੈ ਇਹ ਕਿਨ ਪਾਠ ਹੈ ਤੁਹਾਡੇ ਪੋਥੀਆਂ ਜੀ ਇੱਥੇ ਕਿਨ ਤੁਹਾਡੇ ਛੱਪਿਆ ਸਾਰੇ ਹਾਂਜੀ ਬੀੜਾਂ ਦਾ ਨੰਨਾ ਹੁੰਦਾ ਹੈ ਇਸ ਛਾਪੇ ਚ ਕਿਣ ਛਪਿਆ ਹੋਇਆ ਅਣਾਣੇ ਨਾਲ ਕੌਣ ਕਹੇ ਕਿਣ ਬੂਝੀ ਹੈ ਕੌਣ ਉਸਦੇ ਸਰੂਪ ਨੂੰ ਕਥਨ ਕਰ ਸਕਦਾ ਭੇਦਵਾਦੀ ਜਿਹੜਾ ਗੁਰੂ ਹੈ ਤੇ ਕਿਣ ਬੂਝੀ ਹੈ ਕਿਹਨੂੰ ਸਮਝ ਆਈ ਹੈ ਭੇਦਵਾਦੀ ਦੇ ਤਾਂ ਹੀ ਜਾਂ ਕੌਣ ਕਹਿ ਸਕਦਾ ਇਸ ਇੱਕ ਦੇਸੀ ਪਰਮੇਸ਼ਰ ਨੂੰ ਜਿਹੜਾ ਕਹਿਣ ਵਾਲਾ ਹੈ ਤੈਨੂੰ ਕਿਹਨੂੰ ਬੂਝ ਆਈ ਹੈ ਜਿਹੜਾ ਸਤਵੇਂ ਆਕਾਸ਼ ਜਿਵੇਂ ਮੁਸਲਮਾਨ ਰੱਬ ਦੱਸਦੇ ਹੈ ਕਿਉਂ ਇੱਕ ਦੇਸੀ ਪਰਮੇਸ਼ਰ ਨੂੰ ਸਮਝਣ ਵਾਲੇ ਜਿਹੜੇ ਹੈ ਉਹਨਾਂ ਨੂੰ ਬੂਝ ਕਿਵੇਂ ਆਈ ਹੈ ਸਮਝ ਕਿਵੇਂ ਆਈ ਹੈ
ਰਮਈਆ ਆ ਕੁਲ ਰੀ ਬਾਈ
ਹੇ ਬਾਈ ਇਸਤਰੀ ਦੀ ਨਿਆਈ ਜੀਵ ਜੰਤ ਸੁਣੋ ਉਹ ਰਮਈਆ ਪਰਮੇਸ਼ਰ ਆਕੁਲ ਕੁਲਾਂ ਤੋਂ ਰਹਿਤ ਹੈ ਉਹ ਕਿਸੇ ਕੁਲ ਵਿੱਚ ਨਹੀਂ ਹੈ ਨਾ ਉਹਦੀ ਸੂਰਜ ਵੰਸ਼ ਕੋਲੋਂ ਹੈ ਨਾ ਉਹਦੀ ਚੰਦਰ ਵੰਸ਼ ਕੋਲੋਂ ਹੈ ਸਾਰੀਆਂ ਕੁਲਾਂ ਤੋਂ ਰਹਿਤ ਹੈ ਰੀ ਬਾਈ ਹੇ ਇਸਤਰੀ ਦੀ ਨਿਆਈ ਜੀਵ ਜੰਤ ਸੁਣੋ ਜਗਿਆਸੂ ਜਨੋ ਉਹ ਰਮਈਆ ਪਰਮੇਸ਼ਰ ਕੁਲਾਂ ਤੋਂ ਰਹਿਤ ਹੈ ਆਕੁਲ ਕਲਪਨਾ ਤੋਂ ਰਹਿਤ ਹੈ ਸਾਰਿਆਂ ਅੰਦਰ ਆਇਆ ਹੋਇਆ ਕੁਲ ਦੇ ਅੰਦਰ ਐਸਾ ਰਮਈਆ ਰਮਿਆ ਹੋਇਆ ਹੈ ਬੀਬੀ ਪਰੇ ਬੱਚਾ ਲੈ ਜਾ ਉੱਥੇ ਸੁਣਦਾ ਰਹੂਗਾ
ਰਹਾਉ ਜਿਉ ਆਕਾਸ਼ ਪੰਖੀ ਅਲੋ
ਕੌਣ ਕਹੇ ਕਿਨੂੰ ਬੂਝੀ ਹੈ ਕੌਣ ਅਧਿਕਾਰੀ ਦੇ ਤਾਂ ਦੱਸੇ ਜੀ ਤੇ ਕਿਸ ਦੇ ਤਾਂ ਬੂਝ ਸਮਝ ਆਉਂਦੀ ਹੈ ਜਿਹੜੇ ਉੱਤਮ ਅਧਿਕਾਰੀ ਹੈ ਉਹ ਸਰੂਪ ਨੂੰ ਬੁਝਦੇ ਆ ਗੁਰਾਂ ਦੁਆਰਾ ਤੇ ਕੌਣ ਕਹਿੰਦਾ ਬ੍ਰਹਮ ਸਰੋਤੀ ਬ੍ਰਹਮ ਨਿਸ਼ਟੀ ਸਤਿਗੁਰੂ ਸਿੱਖ ਦੇ ਤਾਂ ਹੀ ਅਧਿਕਾਰੀ ਤਾਂ ਹੀ ਦੱਸਦੇ ਹਨ
ਰਮਈਆ
ਦੱਸਦੇ ਹਨ ਆਪ ਦੱਸੋ ਮਹਾਰਾਜ ਆਪ ਉੱਤੋਂ ਭਗਤੇ ਹੋ
ਰਮਈਆ ਆ ਕੁਲ ਰੀ ਬਾਈ
ਰਮਈਆ ਜੋ ਰਮਿਆ ਹੋਇਆ ਹੈ ਹੇ ਬਾਈ ਇਸਤਰੀ ਜਗਿਆਸੂ ਉਹ ਆਕੁਲ ਕੁਲਾਂ ਤੋਂ ਰਹਿਤਾ ਪਰਮੇਸ਼ਰ ਸਾਰੇ ਨਿੰਦਰ ਆਇਆ ਹੋਇਆ ਹੈ
ਰਹਾਉ ਜਿਉ ਆਕਾਸ਼ ਪੰਖੀ ਅਲੋ
ਫਿਰ ਮਹਾਰਾਜ ਰਹਾਉ ਬਸਰਾਮ ਦੇ ਕੇ ਕਹਿੰਦੇ ਨੇ ਕੈਸਾ ਸਰੂਪ ਹੈ ਤਾਂ ਕਹਿੰਦੇ ਨੇ ਜਿਉ ਆਕਾਸ਼ ਹੈ ਪੰਖੀ ਅਲੋ ਜਿਸ ਪ੍ਰਕਾਰ ਆਕਾਸ਼ ਵੀ ਜਿਹੜਾ ਪੰਖੀ ਉੱਡਿਆ ਹੋਇਆ ਹੈ
ਖੋਜ ਨਿਰਖਿਓ ਨਾ ਜਾਏ
ਉਹਦਾ ਖੋਜ ਪੈਰ ਵੇਖੀ ਨਹੀਂ ਜਾ ਸਕਦੀ ਆਕਾਸ਼ ਦੇ ਪੰਛੀ ਉੱਡਣ ਵਾਲੇ ਦੀ
ਜਿਉ ਜਲ ਮਾਝੈ
ਇੱਕ ਤਾਂ ਇਹ ਦ੍ਰਿਸ਼ਟਾਂਤ ਹੈ ਜਿਵੇਂ ਆਕਾਸ਼ ਵਿੱਚ ਪੰਛੀ ਉਡਾਰੀ ਮਾਰਦਾ ਉਹਦੀ ਪੈੜ ਨਹੀਂ ਵੇਖੀ ਜਾ ਸਕਦੀ
ਜਿਉ ਜਲ ਮਾਝੈ ਮਾਛ ਲੋ
ਦੂਜਾ ਦ੍ਰਿਸ਼ਟਾਂਤ ਹੋਰ ਸੁਣੋ ਜਿਉਂ ਜਲ ਮਾਝ ਹੈ ਮਾਛ ਲੋ ਜਿਵੇਂ ਜਾਂਦੇ ਮਾਝੇ ਵਿੱਚ ਮੱਛ ਹੁੰਦਾ ਹੈ,
ਮਾਰਗ ਪੇਖਣੋ ਨਾ ਜਾਈ,
ਉਹ ਮੱਛ ਦਾ ਪੈਰ ਨੀ ਵੇਖੀ ਜਾਂਦੀ ਰਸਤਾ ਕਿ ਕਿਸ ਪਾਸੇ ਦੀ ਪਾਣੀ ਚ ਗਿਆ ਹੈ। ਐਵੇਂ ਲਕੀਰ ਜੀ ਉਂਗਲੀ ਜੀ ਪ੍ਰਤੀਤ ਹੁੰਦੀ ਹੈ, ਮਗਰ ਉਹ ਮਿਟ ਜਾਂਦੀ ਹੈ। ਮਾਰਗ ਰਸਤਾ ਨੀ ਉਸਦਾ ਵੇਖਿਆ ਜਾਂਦਾ ਪਾਣੀ ਦੇ ਮੱਛ ਦਾ, ਜਿਵੇਂ
ਜਿਉਂ ਆਕਾਸ਼ ਹੈ ਘੜੂ ਵਾਲੂ।
ਤੀਜਾ ਦ੍ਰਿਸ਼ਟਾਂਤ ਦਿੰਦੇ ਜਿਸ ਪ੍ਰਕਾਰ ਆਕਾਸ਼ ਦੇ ਵਿੱਚ ਮਿਰਗ ਕ੍ਰਿਸ਼ਨਾ ਦੇ ਪਾਣੀ ਦਾ ਭਰਿਆ ਹੋਇਆ ਆਕਾਸ਼ ਰੂਪੀ ਘੜਾ ਹੈ, ਜਿਵੇਂ ਆਕਾਸ਼ੀ ਘੜਾ
ਮ੍ਰਿਗ ਕ੍ਰਿਸ਼ਨਾ ਭਰਿਆ,
ਮਿਰਗ ਕ੍ਰਿਸ਼ਨਾ ਦੇ ਪਾਣੀ ਨਾਲ ਭਰਿਆ ਹੋਇਆ। ਮਿਰਗ ਕ੍ਰਿਸ਼ਨਾ ਦਾ ਪਾਣੀ ਜਿਹੜਾ ਹੈ ਆਕਾਸ਼ ਦੇ ਸੂਰਜ ਦੀਆਂ ਕਿਰਨਾਂ ਦੇ ਨਾਲ ਰੇਤਾ ਡਿੱਬਿਆਂ ਦੇ ਚਮਕਦਾ ਪ੍ਰਤੀਤ ਹੁੰਦਾ। ਹਾੜ ਜੇਠ ਦੇ ਮਹੀਨੇ ਉਹਦਾ ਚਮਕਾਰਾ ਵੇਖ ਕੇ ਰੇਤੇ ਦਾ, ਜਿਹੜੇ ਤ੍ਰਿਸ਼ਨਾਲੂ ਤਿਹਾਏ ਮਿਰਗ ਹਨ ਉਹ ਤਿਹਾਏ ਹੋਏ ਨਦੀਆਂ ਦਾ ਪਾਣੀ ਸਮਝ ਕੇ ਉੱਥੇ ਭੱਜ ਕੇ ਜਾਂਦੇ ਹੈ। ਜਦੋਂ ਭੱਜ ਕੇ ਜਾਂਦੇ ਆ ਉੱਥੇ ਤੇ ਉੱਥੇ ਮੀਲ ਅੱਗੇ ਉਸੇ ਤਰ੍ਹਾਂ ਟਿੱਬਿਆਂ ਦੇ ਵਿੱਚ ਰੇਤਾ ਨਦੀਆਂ ਵਗਦੀਆਂ ਪ੍ਰਤੀਤ ਹੁੰਦੀਆਂ, ਫਿਰ ਉੱਥੋਂ ਅੱਗੇ ਜਾਂਦੇ ਉੱਥੇ ਨਹੀਂ ਹੁੰਦਾ। ਇਸ ਪ੍ਰਕਾਰ ਮਿਰਗ ਕ੍ਰਿਸ਼ਨਾ ਦਾ ਪਾਣੀ ਦੇ ਨਾਲ ਜਿਵੇਂ ਆਕਾਸ਼ੀ ਘੜਾ ਕੋਈ ਕਹੇ ਭਰਿਆ ਹੋਇਆ ਹੈ।
ਨਾਮੇ ਚ ਸਵਾਮੀ ਬੀਠ ਲੋ,
ਇਸੇ ਪ੍ਰਕਾਰ ਉਸ ਪਰਮੇਸ਼ਰ ਨੂੰ ਜਿਹੜਾ ਕਹਿਣਾ ਕਿ ਮੈਂ ਕਹਿ ਸਕਦਾ ਹਾਂ, ਇਹ ਤਿੰਨ ਦ੍ਰਿਸ਼ਟਾਂਤ ਦਿੱਤੇ ਹਨ।
ਨਾਮੇ ਚ ਸਵਾਮੀ ਬੀਠ ਲੋ,
ਨਾਮਦੇਵ ਜੀ ਚੇ ਦੱਖਣ ਦੀ ਬੋਲੀ ਅਨੁਸਾਰ ਬੋਲੇ ਹਨ, ਪੰਡਰਪੁਰ ਦੀ ਬੋਲੀ ਅਨੁਸਾਰ ਨਾਮਦੇਵ ਜੀ ਕਹਿੰਦੇ ਸਾਡੇ ਸਵਾਮੀ ਜੋ ਬੀਠਲ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਹੈ, ਇਹ ਇੱਕ ਅੱਖਰ ਕੋਸ਼ ਅਨੁਸਾਰ ਅਰਥ ਹੈ। ਬੀ ਨਾਮ ਹੈ ਉਤਪਤੀ ਦਾ ਅਤੇ ਠਾ ਨਾਮ ਹੈ ਇਸਤਰੀ ਦਾ, ਲੋ ਨਾਮ ਹੈ ਲੈਤਾ ਦਾ। ਜਿਹੜਾ ਸਾਰਿਆਂ ਦੀ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਉਹਦਾ ਨਾਮ ਬੀਠਲ ਹੈ। ਸਰਵ ਪਾਲਕ, ਸਰਵ ਕਾਲਕ, ਸਰਵ ਕੋ ਪੁਨ ਕਾਲ, ਜਾਂ ਬੀ ਬੀਠ ਨਾਮ ਹੈ ਇੱਟ ਦਾ। ਦੱਖਣ ਦੇ ਇਲਾਕੇ ਚ ਪੁਲਰੀਕ ਰਾਜਾ ਹੋਇਆ, ਉਸ ਪਰਮੇਸ਼ੁਰ ਦੀ ਭਗਤੀ ਕੀਤੀ ਹੈ। ਭਗਤੀ ਕਰਦਿਆਂ ਹੋਇਆ ਮਹਾਰਾਜ ਸਾਹਿਬ ਸਖਿਆਤ ਹੋਏ ਪੁੰਡਰੀਕ ਭਗਤ ਨੂੰ, ਜਿਸ ਵੇਲੇ ਦਰਸ਼ਨ ਦਿੱਤੇ ਉਸ ਵੇਲੇ ਪੁੰਡਰੀਕ ਕੋਲੇ ਸਿਰਾਣੇ ਰੱਖਣ ਵਾਸਤੇ ਇੱਟ ਰੱਖੀ ਹੋਈ ਸੀ, ਉਹ ਭਗਵਾਨ ਦੇ ਆਦਰ ਵਾਸਤੇ ਇੱਟ ਦੇ ਦਿੱਤੀ। ਇੱਟ ਦੇ ਉੱਤੇ ਖੜੇ ਹੋ ਗਏ ਆ ਕੇ ਉਸ ਬੀਠ ਨਾਲ ਇੱਟ ਨੂੰ ਲੈਣੇ ਕਰਕੇ ਪੁੰਡਰੀਕ ਰਾਜੇ ਦੀ ਨੂੰ ਮਹਾਰਾਜ ਨਾਮ ਬੀਠਲ ਪਿਆ ਹੋਇਆ। ਹੋਰ ਵੇਦ ਸ਼ਾਸਤਰਾਂ ਚ ਨਾਮ ਨਹੀਂ ਹੈ, ਸੋ ਇਹ ਬੀਠਲ ਨਾਮ ਦੱਖਣ ਦੀ ਬੋਲੀ ਅਨੁਸਾਰ ਨਾਮ ਪਿਆ ਹੋਇਆ। ਇਸ ਪ੍ਰਕਾਰ ਨਾਮਦੇਵ ਜੀ ਕਹਿੰਦੇ ਨੇ ਜੋ ਭਗਤਾਂ ਦੀ ਇੱਟ ਦਿੱਤੀ ਹੋਈ ਨੂੰ ਵੀ ਅੰਗੀਕਾਰ ਕਰਨ ਵਾਲਾ ਬੀਠਲ ਭਗਵਾਨ ਹੈ, ਜਿਨ ਤਿੰਨੇ ਜੜਿਆ। ਇਹ ਤਿੰਨੇ ਦ੍ਰਿਸ਼ਟਾ ਜਿਸ ਵਿੱਚ ਜੜੇ ਗਏ ਅਣਹੋਏ ਹੈ। ਜਿਸ ਪ੍ਰਕਾਰ ਆਕਾਸ਼ੀ ਘੜਾ ਮਿਰਗਿਆਂ ਦਾ ਭਰਿਆ ਹੋਇਆ ਕਿਹਦੀ ਤੇ ਮਿੱਟੀ ਹੈ, ਅਤੇ ਜਿਸ ਪ੍ਰਕਾਰ ਆਕਾਸ਼ ਦੇ ਪੰਛੀ ਦਾ ਕਿਰਨ ਪੈਰ ਵੇਖੀ ਹੈ, ਜਿਸ ਪ੍ਰਕਾਰ ਜਲ ਦੇ ਮੱਛ ਦੇ ਰਸਤੇ ਨੂੰ ਕਿਵੇਂ ਜਾਣਿਆ ਹੈ, ਇਵੇਂ ਪਰਮੇਸ਼ਰ ਨੂੰ ਕੋਈ ਕੀ ਜਾਣ ਸਕਦਾ ਹੈ ਕਿ ਕਿੱਥੋਂ ਉਹ ਆਇਆ ਹੈ, ਕਿੱਧਰ ਨੂੰ ਜਾਣਾ ਹੈ। ਉਹ ਸਰਵ ਵਿਆਪੀ ਹੈ, ਉਹਦੇ ਵਿੱਚ ਜਨਮ ਧਾਰ ਕੇ ਆਉਣਾ ਨਹੀਂ ਬਣਦਾ, ਉਹ ਨਿੱਤ ਹੋਣੇ ਕਰਕੇ ਉਹਦਾ ਕਾਲ ਨਹੀਂ ਹੈ। ਅਤੇ ਇਸ ਪ੍ਰਕਾਰ ਨਿੱਤ ਦੇਸ਼ ਸਾਰੇ ਵਿਆਪਕ ਹੋਣੇ ਕਰਕੇ ਦੇਸ਼ ਨਹੀਂ ਉਹਦਾ ਕਿਹਾ ਜਾ ਸਕਦਾ, ਸਾਰਿਆਂ ਸਮਿਆਂ ਚ ਰਹਿਣ ਵਾਲਾ ਹੋਣੇ ਕਰਕੇ ਉਹਦਾ ਕਾਲ ਨਹੀਂ ਕਿਹਾ ਜਾ ਸਕਦਾ, ਤੇ ਉਹ ਵਸਤੂ ਪ੍ਰਛੇਦ ਰਹਿਤ ਹੋਣੇ ਕਰਕੇ ਮਾਇਆ ਦੀਆਂ ਵਸਤੂਆਂ ਹੈ। ਜੋ ਈਸ਼ਵਰ ਦੇ ਅੰਦਰ ਵਿਰਾਟ ਪੁਣਾ ਤੇ ਹਿਰਨ ਗਰਭ ਪੁਣਾ ਤੇ ਅਭਿਆਕ੍ਰਿਤ ਪੁਣਾ, ਇਹ ਮਾਇਆ ਉਪਾਧੀ ਕਰਕੇ ਹੈ, ਅਤੇ ਅਵਿਦਿਆ ਕਰਕੇ ਤੈਜਸ ਤੇ ਪਰਾਗ ਤੇ ਵਿਸਨਾਵਾਂ ਇਹ ਵਸਤੂਆਂ ਹੈ। ਇਉਂ ਇਹ ਜਿਹੜੀਆਂ ਦੇਸ਼ ਕਾਲ ਵਸਤੂ ਪ੍ਰਛੇਦ ਰਹਿਤ ਹੈ, ਉਹ ਪਰਮੇਸ਼ਰ ਉਹਨੂੰ ਕਿਸੇ ਪ੍ਰਕਾਰ ਕਥਨ ਨਹੀਂ ਕੀਤਾ ਜਾ ਸਕਦਾ। ਇਹ ਨਾਮਦੇਵ ਜੀ ਨੇ ਤੈਨੂੰ ਦ੍ਰਿਸ਼ਟਾਂਤ ਦੇ ਕੇ ਦੱਸਿਆ ਹੈ, ਇਹੋ ਜਿਹਾ ਸਾਡਾ ਬੀਠਲ ਭਗਵਾਨ ਹੈ। ਦੂਸਰਾ ਫੇਰ ਪੜੋ,
ਜਿਉਂ ਆਕਾਸ਼ ਹੈ ਪੰਛੀ ਅਲੋ,
ਜਿਵੇਂ ਆਕਾਸ਼ ਵਿੱਚ ਜਦੋਂ ਪੰਛੀ ਉਡਾਰੀ ਮਾਰਦਾ ਹੈ,
ਖੋਜ ਨਿਰਖਿਓ ਨਾ ਜਾਏ,
ਉਹਦਾ ਖੋਜ ਪਰ ਰਸਤਾ ਨਹੀਂ ਵੇਖਿਆ ਜਾਂਦਾ। ਜਿਵੇਂ ਇਸੇ ਤਰ੍ਹਾਂ ਆਕਾਸ਼ ਦੀ ਨੇ ਚਿਦਾ ਆਕਾਸ਼ ਬ੍ਰਹਮ ਹੈ, ਉਹਦੇ ਵਿੱਚ ਪੰਖੀ ਦੀ ਨੇ ਆਈ ਜਿਹੜੇ ਪਰੋਖ ਅਪਰੋਖ ਗਿਆਨ ਰੂਪੀ ਖੰਭ ਲਾ ਕੇ, ਜੋ ਮਹਾਂਪੁਰਖਾਂ ਨੇ ਗਿਆਨਵਾਨ ਹੈ ਉਹ ਚਿਦਾ ਆਕਾਸ਼ ਉਡਾਰੀਆਂ ਮਾਰਦੇ ਹੈ, ਉਹਨਾਂ ਦਾ ਖੋਜ ਰਸਤਾ ਵੇਖਿਆ ਨਹੀਂ ਜਾਵੇ। ਇਹ ਕਿੱਡੇ ਕੁ ਆਨੰਦ ਵਾਲੇ ਹਨ, ਕਿਤਨੇ ਕੁ ਉਸ ਰੂਪ ਨੂੰ ਪ੍ਰਾਪਤ ਹੋਏ ਹੈ, ਇਹ ਖੋਜ ਨਹੀਂ ਕੋਈ ਪੜਤਾਲ ਨਹੀਂ ਕਰ ਸਕਦਾ। ਬ੍ਰਹਮ ਗਿਆਨੀ ਗੱਜ ਬ੍ਰਹਮ ਗਿਆਨੀ ਜਾਣਾ, ਕਿਉਂ ਮਾਰੇ ਤੱਤਵੇਤਿਆਂ ਦਾ ਖੋਜ ਮਾਰਗ ਨਹੀਂ ਕਿਸੇ ਤੋਂ ਦੇਖਿਆ ਜਾ ਸਕਦਾ।
ਜਿਉਂ ਜਲ ਮਾਝ ਹੈ ਮਾਛ ਨੂੰ।
ਦੂਸਰਾ ਪ੍ਰੇਮੀਆਂ ਦੀ ਹਾਲਤ ਦੱਸਦੇ, ਜਿਹੜੇ ਮਹਾਰਾਜ ਦੇ ਭਗਤ ਹਨਗੇ, ਉਹ ਜਿਵੇਂ ਜਲ ਵਿਚ ਮੱਛ ਰਹਿੰਦਾ ਹੈ।
ਮਾਰਗ ਪੇਖਣੋ ਨਾ ਜਾਏ,
ਉਹਦਾ ਮਾਰਗ ਪੇਖਣੋ ਵੇਖਿਆ ਨਹੀਂ ਜਾਂਦਾ। ਇਸੇ ਪ੍ਰਕਾਰ ਜਾਂਦੀ ਨਹੀਂ ਆਈ ਬ੍ਰਹਮ ਹੈ, ਮੱਛ ਵੀ ਨਹੀਂ ਆਈ, ਉਹਦੇ ਭਗਤ ਪ੍ਰੇਮੀ ਰਹਿੰਦੇ ਹੈ। ਉਹਨਾਂ ਦਾ ਜਿਹੜਾ ਮਾਰਗ ਭਗਤੀ ਦਾ ਹੈ, ਆਪਾ ਭਾਵ ਮੇਟ ਕੇ ਉਸ ਵਿਚ ਏਕਤਾ ਪਾਈ ਹੈ, ਉਹ ਕਿਸੇ ਦੇ ਪਾਸੋਂ ਵੇਖਿਆ ਨਹੀਂ ਜਾ ਸਕਦਾ। ਜਿਹੜਾ ਆਪਾਂ ਭਾਵ ਮੇੜਦਾ ਉਹੀ ਉਸ ਰੂਪ ਚ ਲੀਨ ਹੁੰਦਾ ਹੈ।
ਜਿਉਂ ਆਕਾਸ਼ ਹੈ ਘੜੂ,
ਜਿਵੇਂ ਆਕਾਸ਼ ਦੇ ਵਿਚ ਘੜਾ ਹੁੰਦਾ ਹੈ, ਇਸ ਪ੍ਰਕਾਰ ਉਹਨਾਂ ਨੇ ਸੰਸਾਰ ਮਿੱਥਿਆ ਸਮਝਿਆ ਹੈ, ਆਕਾਸ਼ੀ ਘੜੇ ਦੀ ਨਿਆਈ।
ਮ੍ਰਿਗ ਤ੍ਰਿਸ਼ਨਾ ਭਰਿਆ,
ਤ੍ਰਿਸ਼ਨਾ ਦੇ ਨਾਲ ਭਰਿਆ, ਇਵੇਂ ਇਸ ਪ੍ਰਕਾਰ ਸੰਸਾਰ ਨੂੰ ਜਿਹੜਾ ਦੁਨੀਆਂ ਨੂੰ ਸੱਤ ਮੰਨਿਆ ਲੋਕਾਂ ਨੇ, ਉਹ ਮਿਰਗ ਤ੍ਰਿਸ਼ਨਾ ਦੇ ਪਾਣੀ ਨੂੰ ਹੀ ਭਰਿਆ ਹੋਇਆ ਮਹਾਤਮਾ ਨੂੰ ਜਾਣਿਆ। ਸੱਤ ਨਹੀਂ ਉਹ ਜਾਣਦੇ, ਵਾਹਿਗੁਰੂ ਤੋਂ ਭਿੰਨ ਜੋ ਜਿੰਨੀ ਚੀਜ਼ ਹੈ, ਅਸੱਤ ਜਣ ਦੁੱਖ ਰੂਪ ਸਮਝੀ ਹੋਈ ਹੈ, ਉਹ ਸੱਤੇ ਆਨੰਦ ਸਰੂਪ ਹੈ। ਉਹਦੇ ਵਿੱਚ ਉਤਪੱਤੀ ਤੇ ਪਾਲਣਾ ਤੇ ਲਹਿਤਾ, ਇਹ ਤਿੰਨੇ ਕਲਪਤ ਰੂਪ ਕਰਕੇ ਜੜੀਆਂ ਹੋਈਆਂ, ਵਾਸਤਵ ਦੇ ਉਹਦੇ ਸਰੂਪ ਵਿੱਚ ਹੈ ਨਹੀਂ। ਨਾਮਦੇਵ ਜੀ ਕਹਿੰਦੇ ਨੇ ਐਸਾ ਵਾਹਿਗੁਰੂ ਦਾ ਸਰੂਪ ਹੈ।
ਨਾਮੇ ਚੇ ਸਵਾਮੀ ਬੀਠ ਲੋ,
ਨਾਮਦੇਵ ਜੀ ਚੇ ਕਹਿੰਦੇ ਹਨ, ਚੇ ਕੇ ਜੋ ਬੀਠਲ ਭਗਵਾਨ ਹੈ,
ਜਿਨ ਤੀਨੇ ਜਰਿਆ,
ਜਿਹਦੇ ਚ ਤਿੰਨੇ ਉਤਪੱਤੀ ਤੇ ਪਾਲਣਾ ਲੈਤਾ, ਇਹ ਜੜੀਆਂ ਹੋਈਆਂ ਕਲਪਤ ਰੂਪ ਕਰਕੇ ਜੜੀਆਂ ਹੋਈਆਂ, ਵਾਸਤਵ ਦੇ ਉਹਦੇ ਸਰੂਪ ਵਿਚ ਨਹੀਂ ਹਨ। ਇਹ ਉਹ ਸਰੂਪ ਉਹਦਾ ਹੈ ਨਾ, ਕੋਈ ਜਨਮੇ ਨਾ ਕੁਛ ਮਰਾ, ਆਪਣ ਚਲਤ ਆਪ ਹੀ ਕਰੈ।
ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੂਧ ਤਾਂ ਬਛਰੈ ਤਨਹੋਂ ਬਿਟਾਰਿਓ।
ਭਗਤ ਰਵਿਦਾਸ ਜੀ ਨਾਮ ਤੋਂ, ਭਗਤ ਰਵਿਦਾਸ ਜੀ ਨਾਮ ਤੋਂ ਬਿਨਾਂ ਹੋਰ ਕਿਸੇ ਪ੍ਰਕਾਰ ਦੀ ਪੂਜਨ ਕਰਨਾ ਜਿਹੜਾ ਹੈ, ਇਹ ਨਾਮ ਦੇ ਤੁਲ ਕੋਈ ਪੂਜਾ ਨਹੀਂ ਹੈ। ਇਹ ਕਥਨ ਕਰਦੇ ਹੋਏ ਸਾਰੀਆਂ ਚੀਜ਼ਾਂ ਜਿਹੜੀਆਂ ਜੂਠੀਆਂ ਹਨ ਗਈਆਂ, ਪਰਮੇਸ਼ਰ ਦਾ ਕਿਹੜੀ ਚੀਜ਼ ਨਾਲ ਅਸੀਂ ਪੂਜਨ ਕਰੀਏ, ਇਹ ਦਿਖਾਉਂਦੇ ਹੈ। ਕਿਸੇ ਮਾਈ ਭਾਈ ਨੇ ਠਾਕੁਰਾਂ ਦੀ ਪੂਜਾ ਪਾਵਨ ਕਿਹਾ ਹੈ ਤਾਂ ਉੱਤਰ ਦਿੰਦੇ ਹਨ। ਝਾਲਾ ਬਾਈ ਰਾਣੀ ਨੂੰ ਵੀ ਉਪਦੇਸ਼ ਬਖਸ਼ਿਆ ਹੈ ਕਿ ਬਿਨਾਂ ਭਜਨ ਤੋਂ ਹੋਰ ਜਿਹੜੀ ਪੂਜਾ ਕਿਸੇ ਕੰਮ ਨਹੀਂ ਆਉਂਦੀ। ਇੱਕ ਰੈਤ ਰੂਪ ਪਰਮੇਸ਼ਰ ਹੈ, ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਅੱਖਰਾਂ ਦਾ ਸਮੁਦਾਇ ਸਾਧ ਸਿੰਘ ਜੀ ਵਾਕ ਹੁੰਦਾ, ਵਾਕਾਂ ਦਾ ਸਮੁਦਾਇ ਅੱਖਰਾਂ ਦਾ ਸਮੁਦਾਇ ਪਦ ਹੁੰਦਾ, ਪਦਾਂ ਦਾ ਸਮੁਦਾਇ ਵਾਕ ਹੁੰਦਾ, ਵਾਕਾਂ ਦਾ ਸਮੁਦਾਇ ਪੰਗਤੀਆਂ ਹੁੰਦੀਆਂ। ਪੰਗਤੀਆਂ ਦਾ ਸਮੁਦਾਇ ਪਦੇ ਉਚਾਰਨ ਕਰਦੇ ਹਨ ਸ਼ਬਦ, ਦੂਜੇ ਘਰ ਸੁਰਕਾਰ ਦੇ ਅੰਦਰ
ਦੂਧ ਤਾਂ ਬਛੜੈ
ਤਨਹੋਂ ਪਰਮੇਸ਼ਰ। ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਫਰਮਾਉਂਦੇ ਹਨ ਭਗਤ ਰਵਿਦਾਸ ਜੀ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਿਆ, ਹੇ ਮਾਈ ਭਾਈ, ਮਾਇਓ ਅਸਤੀ ਦੀ ਮਾਈ, ਜੋ ਮਾਇਆ ਦਾ ਪਤੀ ਉਸ ਪਰਮੇਸ਼ਰ ਗੋਬਿੰਦ ਪ੍ਰਿਥਵੀ ਰੱਖਿਆ ਕਰਨ ਵਾਲਾ ਜਿਹੜਾ ਹੈ, ਉਹਦੀ ਹੇ ਮਾਈ ਪੂਜਾ ਕਿੱਥੋਂ ਇਹ ਚੀਜ਼ਾਂ ਲੈ ਕੇ ਅਨੋਖੀਆਂ ਚੜਾਉਣਾ ਕਰੀਏ, ਜਿਹੜੀਆਂ ਚੀਜ਼ਾਂ ਕਦੇ ਜੂਠੀਆਂ ਨਾ ਹੋਈਆਂ ਹੋਣ।
ਦੂਧ ਤਾਂ ਬਛੜਾ ਤਨਹੋਂ ਬਿਟਾਰਿਓ,
ਕਹਿਣ ਲੱਗੇ ਜੇ ਹੋਰ ਕੁਝ ਨਹੀਂ ਕਰਨਾ ਤਾਂ ਦੁੱਧ ਦੇ ਨੈਵੇਦ ਮਿੱਠਾ ਭੋਜਨ ਕਰਕੇ ਠਾਕੁਰ ਅਰਪ ਦੇਣਾ ਚਾਹੀਦਾ ਹੈ। ਤਾਂ ਭਗਤ ਜੀ ਕਹਿੰਦੇ ਹਨ,
ਦੂਧ ਤਾਂ ਬਛੜਾ ਤਨਹੋਂ ਬਿਟਾਰਿਓ,
ਹੇ ਮਾਈ ਗੋਬਿੰਦ ਦੀ ਪੂਜਾ ਅਸੀਂ ਕਿੱਥੋਂ ਲੈ ਕੇ ਚੜਾਈਏ, ਦੁੱਧ ਤਾਂ ਪਹਿਲਾਂ ਬੱਚੇ ਨੇ, ਗਊਆਂ ਦੁੱਧ ਤਦੋਂ ਦਿੰਦੀਆਂ ਜਦੋਂ ਬੱਚਾ ਪਹਿਲਾਂ ਛੱਡਿਆ ਜਾਵੇ, ਦੁੱਧ ਤਾਂ ਬੱਚਿਆਂ ਨੂੰ ਥਾਣਾਂ ਦੇ ਵਿੱਚ ਪਹਿਲਾਂ ਬਟਾਰਿਓ ਵਿਗਾੜ ਦਿੱਤਾ, ਜੂਠਾ ਕਰ ਦਿੱਤਾ, ਜੂਠੇ ਦੁੱਧ ਨਾਲ ਅਸੀਂ ਕਿਵੇਂ ਪਰਮੇਸ਼ਰ ਦਾ ਪੂਜਨ ਕਰੀਏ। ਇਸ ਕਰਕੇ ਸਾਨੂੰ ਇਹ ਪੂਜਾ ਕਰਨੀ ਪਸੰਦ ਨਹੀਂ ਹੈ ਕਿ ਜੂਠੀ ਚੀਜ਼ ਲੈ ਕੇ ਮਹਾਰਾਜ ਦਾ ਪੂਜਨ ਕਰੀਏ ਦੁੱਧ ਦੇ ਨਾਲ, ਉਹ ਦੁੱਧ ਤਾਂ ਬੱਚਿਆਂ ਨੂੰ ਪਹਿਲਾਂ ਹੀ ਵਿਗਾੜ ਦਿੱਤਾ ਹੈ।
ਫੂਲ ਭਵਰ ਜਲ ਮੀਨ ਵਿਗਾਰਿਓ।
ਇਸੇ ਪ੍ਰਕਾਰ ਦੂਤ ਤਾਂ ਬਛਰੇ ਪਹਿਲਾਂ ਬੱਛਾ ਰੂਪ ਹੋ ਕੇ, ਦੂਤ ਤਾਂ ਪਹਿਲਾਂ ਥਣਾਂ ਚ ਵਿਛੇਦ ਕਰਕੇ ਟਾਲ ਲਿਆ ਹੈ, ਉਹਦੇ ਅੰਦਰ ਵੀ ਪਰਮੇਸ਼ਰ ਦੀ ਜੋਤ ਹੈ, ਤੇ ਹੋਰ ਪੂਜਾ ਅਸੀਂ ਕੀ ਕਰੀਏ।
ਫੂਲ ਭਵਰ ਜਲ ਮੀਨ ਵਿਗਾਰਿਓ।
ਅਤੇ ਫੂਲ ਭਵਰ, ਭਵਰਿਆਂ ਨੂੰ ਫੁੱਲਾਂ ਨੂੰ ਪਹਿਲਾਂ ਜੂਠੇ ਕਰ ਦਿੱਤਾ ਹੈ, ਤੇ ਪਾਣੀ ਦੇ ਨਾਲ ਪੂਜਾ ਕਰਦੇ ਹੋ, ਕਹਿੰਦੇ ਪਾਣੀ ਮੱਛੀਆਂ ਨੂੰ ਜੂਠਾ ਕਰਦਾ, ਵਿਗਾੜ ਦਿੱਤਾ ਹੈ, ਵਿੱਚੇ ਹੀ ਸਾਰੀ ਕਿਰਿਆ ਕਰਦੀਆਂ ਹਨ।
ਮਾਈ ਗੋਬਿੰਦ ਪੂਜਾ ਕਹਾਂ ਲੈ
ਰਿਹਾ, ਪਹਿਲਾਂ ਭੋਰਾ ਹੋ ਕੇ ਵਾਸ਼ਨਾ ਲੈ ਰਿਹਾ ਫੁੱਲਾਂ ਦੇ ਅੰਦਰ, ਤੇ ਮੱਛੀਆਂ ਰੂਪ ਹੋ ਕੇ ਜਲ ਦੇ ਅੰਦਰ ਪਹਿਲਾਂ ਹੀ ਕ੍ਰੀੜਾ ਕਰ ਰਿਹਾ ਹੈ, ਇਸ ਕਰਕੇ ਵਿਗਾੜਿਓ, ਇਹ ਵਿਗਾੜ ਦਿੱਤਾ ਹੈ ਪਾਣੀ, ਅਸੀਂ ਕਿਸ ਕਰਕੇ ਪੂਜਾ ਕਰੀਏ, ਵਿਸ਼ੇਸ਼ ਕਰਕੇ ਹੋਰ ਪੂਜਾ ਦਾ ਅਸੀਂ ਵਿਗਾੜ ਹੀ ਸਮਝਦੇ ਹਾਂ, ਵਿਗਾੜਿਓ ਮਿਲਿਆ ਹੋਇਆ ਸਾਰਿਆਂ ਦੀ ਵਿਸ਼ੇਸ਼ ਕਰਕੇ।
ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵ,
ਇਹ ਮਾਤਾ ਪਿਤਾ ਰੂਪ ਸੰਤ ਜਨੋ ਗੋਬਿੰਦ ਪਰਮੇਸ਼ਰ ਦੀ ਪੂਜਾ ਕਿੱਥੋਂ ਲੈ ਕੇ ਕਿਹੜੀਆਂ ਚੀਜ਼ਾਂ ਦੇ ਨਾਲ ਚੜ੍ਹਾਉਣਾ ਕਰੀਏ।
ਅਵਰ ਨਾ ਫੂਲ ਅਨੁਪਨ ਪਾਵੋ,
ਅਵਰ ਨਾ ਫੂਲ, ਅਵਰ ਹੋ ਰਹੇ ਜੇ ਥਾਂ ਫੁੱਲ ਨੀ ਕੋਈ, ਜਿਹਨਾਂ ਨੂੰ ਭੌਰਿਆ ਨੇ ਖੁਸ਼ਬੂ ਨਾ ਪਹਿਲਾਂ ਲਈ ਹੋਵੇ, ਤੇ ਅਨੁਪਨ ਪਾਵੋ, ਉਪਮਾ ਤੋਂ ਰਹਿ ਜੇ ਅਸੀਂ ਪਾ ਲਈਏ, ਦੋਵੇਂ ਸਾਹਿਬ ਦਾ ਇਹ ਪਾਠ ਹੈ। ਅਵਰ ਨਾ ਫੂਲ ਅਨੁਪਨ ਪਾਵੋ, ਅਨੁਪਨ ਹੋਰ ਫੁੱਲ ਉਪਮਾ ਤੋਂ ਰਹਿਤ ਨਹੀਂ ਕਿਤੋਂ ਵੀ ਅਸੀਂ ਪਾਉਂਦੇ, ਅੰਮ੍ਰਿਤਸਰ ਸਾਹਿਬ ਵਾਲੇ ਅਵਰ ਨੂੰ ਫੂਲ ਅਨੁਪਨ ਪਾਵੋ ਕਰ ਲੈਂਦੇ ਆ, ਇਹਨਾਂ ਨੰਨੇ ਦਾ ਫਰਕ ਰੱਖਦੇ ਆ, ਅਵਰ ਨੂੰ ਹੋਰ ਜਿਹੜੇ ਫੁੱਲ ਹਨ ਉਪਮਾ ਤੋਂ ਰਹਿਤ ਨਹੀਂ ਕਿਤੋਂ ਅਸੀਂ ਪ੍ਰਾਪਤ ਕਰਦੇ।
ਰਹਾਉ ਮੈਂ ਲਾਗਰ ਬੇਰੇ ਹੈ ਭੁਯੰਗਾ,
ਮੈਂ ਲਾਗਰ ਕਹਿਣ ਲੱਗੇ ਤੁਸੀਂ ਚੰਨਣ ਦੇ ਨਾਲ ਹੀ ਪੂਜਨ ਕਰੋ, ਤਾਂ ਕਹਿੰਦੇ ਮੈਂ ਲਾਗਰ ਜਿਹੜੇ ਚੰਨਣ ਆਦਿਕ ਹਨਗੇ, ਉਹਦੇ ਅੱਗੇ ਜਿੱਥੇ ਅਸਲੀ ਚੰਨਣ ਹੁੰਦਾ ਹੈ ਉਹ ਸੱਪਾਂ ਦੇ ਨਾਲ ਵਿਹੜਿਆ ਹੁੰਦਾ ਹੈ, ਬਾਹਲੀ ਠੰਡ ਵਾਸਤੇ ਸੱਪ ਉਹਦੇ ਨਾਲ ਜ਼ਹਿਰੀਲੇ ਸੱਪ ਲਪਟੇ ਰਹਿੰਦੇ ਹੈ, ਤਾਂ ਕਹਿੰਦੇ ਹਨ ਮੈਂ ਲਾਗਰ
ਬੇਰੇ ਹੈ ਭੁਯੰਗਾ।
ਮੈਂ ਲਾਗਰ ਚੰਨਣ ਜੋ ਹੈ ਉਹਦੇ ਉਦਾਰੇ ਵਿਹੜੇ ਬਲੇ ਹੋਏ ਆ, ਸੱਪਾਂ ਦੇ ਨਾਲ ਬਲਿਆ ਹੋਇਆ ਘੇਰਿਆ ਹੋਇਆ ਹੈ।
ਵੇਖ ਅੰਮ੍ਰਿਤ ਬਸ ਹੈ ਇੱਕ ਸੰਗਾ,
ਇਸ ਕਰਕੇ ਉਹ ਚੰਨਣ ਵੀ ਸੁੱਚਾ ਨਹੀਂ ਰਿਹਾ ਜਿਸ ਨਾਲ ਗੋਬਿੰਦ ਦੀ ਅਸੀਂ ਪੂਜਾ ਕਰ ਲਈਏ, ਸੱਪ ਜਦੋਂ ਲਪਟੇ ਰਹਿੰਦੇ ਆ ਚੰਨਣ ਦੇ ਉਦਾਰੇ।
ਵੇਖ ਅੰਮ੍ਰਿਤ ਬਸ ਹੈ ਇੱਕ ਸੰਗਾ,
ਤੁਸੀਂ ਐ ਕਰੋ 14 ਰਤਨਾਂ ਵਿੱਚੋਂ ਅੰਮ੍ਰਿਤ ਲੈ ਕੇ ਪੂਜਾ ਕਰਦੇ ਹੋ, ਤਾਂ ਕਹਿੰਦੇ ਹਨ ਭਗਤ ਰਵਿਦਾਸ ਜੀ ਜਦੋਂ 14 ਰਤਨ ਕੱਢੇ ਆ, ਜਿੱਥੇ ਅੰਮ੍ਰਿਤ ਸੀ ਉੱਥੇ ਨਾਲ ਜ਼ਹਿਰ ਵੀ ਸੀ, 14 ਰਤਨਾਂ ਚ ਸ੍ਰੀ ਮਨ ਰੰਭਾ ਵਾਰਨੀ ਤਨਖ ਧਨੰਤਰ ਬਾਜ ਦੇਖ ਤੇਨ ਸਤ ਕਲਪਤਰ ਸੰਖ ਅਮੀ ਗਜ ਰਾਜ, ਇਉਂ ਦਿਓ ਤੇ ਅੰਮ੍ਰਿਤ ਦੋਵੇਂ ਜਿਹੜੇ ਇੱਕ ਥਾਂ ਵੱਸਦੇ ਹੈ, ਇਸ ਕਰਕੇ ਉਹ ਵੀ ਸੁੱਚੀ ਨਹੀਂ ਰਹੀ ਜਿਹੜਾ ਅੰਮ੍ਰਿਤ ਹੈ, ਇਸ ਕਰਕੇ ਅਸੀਂ ਦੇਵਤਿਆਂ ਦਾ ਅੰਮ੍ਰਿਤ ਲਿਆ ਕੇ ਕਿਵੇਂ ਪੂਜਾ ਕਰ ਦਈਏ, ਦੋਵੇਂ ਇੱਕ ਸਾਥ ਇੱਕ ਥਾਂ ਰਹਿੰਦੇ ਹਨ।
ਧੂਪ ਦੀਪ ਨਹੀਂ ਵੇਦ ਹੈ ਵਾਸਾ,
ਜੇ ਤੂੰ ਨਹੀਂ ਰਵਿਦਾਸ ਕੁਝ ਕਰਨਾ, ਧੂਪ ਹੀ ਧੁਖਾ ਛੱਡਿਆ ਕਰ, ਤੇ ਜਾਂ ਦੀਵਾ ਹੀ ਜਗਾ ਦਿਆ ਕਰ, ਤੇ ਨਹੀਂ ਵੇਦ ਮਿੱਠੇ ਭੋਜਨ ਹੀ ਅਰਪ ਦਿਆ ਕਰ, ਤਾਂ ਕਹਿੰਦੇ ਹਨ ਸੁਣੋ
ਧੂਪ ਦੀਪ ਨਹੀਂ ਵੇਦ ਹੈ ਵਾਸਾ,
ਕਹਿੰਦੇ ਹੈ ਭਾਈ ਜਿਹੜਾ ਧੂਪ ਦਿਖਾਉਣੀ ਹੈ ਪਹਿਲਾਂ ਆਪਦੀਆਂ ਨਾਸਾਂ ਨੂੰ ਵਾਸ਼ਨਾ ਆ ਜਾਂਦੀ, ਅਤੇ ਦੀਵਾ ਜਿਹੜਾ ਦਿਖਾਉਣਾ ਹੈ ਦੀਵੇ ਨਾਲ ਪਹਿਲਾਂ ਅੱਖਾਂ ਆਪਦੀਆਂ ਵੇਖ ਲੈਂਦੀਆਂ, ਅਤੇ ਨਹੀਂ ਵੇਦ ਮਿੱਠਾ ਜਿਹੜਾ ਭੋਜਨ ਹੈ ਉਹਦੀ ਮਹਿਕ ਪਹਿਲਾਂ ਆ ਜਾਂਦੀ ਭੋਗ ਲਗਾਉਣ ਤੋਂ, ਇਸ ਕਰਕੇ ਸਾਰੇ ਵਾਸਾ ਜੂਠੇ ਹੋ ਗਏ ਹੈ। ਮੈਂ ਕਿਹੜੀ ਚੀਜ਼ ਨਾਲ ਪੂਜਾ ਕਰਾਂ ਪਰਮੇਸ਼ਰ ਦੀ, ਇਹ ਪੂਜਨ ਕਰਨੇ ਯੋਗ ਨਹੀਂ ਹਨਗੇ।
ਕੈਸੇ ਪੂਜ ਕਰਹਿ ਤੇਰੀ
ਦਾਸਾ, ਤੇਰੇ ਸੇਵਕ ਅਸੀਂ ਜੂਠੀਆਂ ਚੀਜ਼ਾਂ ਤੇ ਬਾਸੀਆਂ ਚੀਜ਼ਾਂ ਦੇ ਨਾਲ ਕਿਸ ਪ੍ਰਕਾਰ ਤੇਰੀ ਪੂਜਾ ਕਰੀਏ, ਜਿਹੜੀ ਬੇਹੀਆਂ ਹੋ ਜਾਂਦੀਆਂ ਬਾਸੀਆਂ ਹੋ ਜਾਂਦੀਆਂ, ਉਹਨਾਂ ਦੇ ਨਾਲ ਅਸੀਂ ਪੂਜਾ ਕਿਵੇਂ ਕਰੀਏ ਸੱਚੇ ਪਾਤਸ਼ਾਹ। ਜਾਂ ਧੂਪ ਦੀਪ, ਧੂਪ ਤੇ ਦੀਵੇ ਤੇ ਨਹੀਂ ਵੇ ਤੇ ਸਾਰੀਆਂ ਦੀ ਵਾਸ਼ਨਾ ਆ ਜਾਂਦੀ ਹੈ, ਇਹ ਸਾਰੀਆਂ ਚੀਜ਼ਾਂ ਜੂਠੀਆਂ ਹੋ ਜਾਂਦੀਆਂ, ਇਸ ਕਰਕੇ ਮਹਾਰਾਜ ਤੇਰੇ ਸੇਵਕ ਅਸੀਂ ਇਹਨਾਂ ਚੀਜ਼ਾਂ ਕਰਕੇ ਕਿਸ ਤਰ੍ਹਾਂ ਪੂਜਨ ਕਰੀਏ, ਤੇਰਾ ਪੂਜਨ ਬਣਦਾ ਨਹੀਂ ਹੈ।
ਤਨ ਮਨ
ਇਹ ਬਲਾਸ ਨਾਲ ਖੰਡਨ ਕਰਤੀਆਂ ਸਾਰੀਆਂ ਚੀਜ਼ਾਂ, ਕਿਉਂਕਿ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ ਹੋਰ।
ਤਨ ਮਨ ਅਰਪੋ ਪੂਜ ਚੜਾਵ,
ਅਸੀਂ ਤਾਂ ਮਹਾਰਾਜ ਜਿਹੜਾ ਤਨ ਦਾ ਅਵਮਾਨ ਅਰਪਣਾ ਹੈ ਤੇ ਮਨ ਦੀ ਮਨੌਤ ਛੱਡਣੀ ਹੈ, ਇਹ ਪੂਜਾ ਚੜਾਉਂਦੇ ਹਾਂ ਆਪਦੇ ਤਾਂ
ਪ੍ਰਸਾਦ ਨਿਰੰਜਨ ਪਾਵ
ਸੱਚੇ ਪਾਤਸ਼ਾਹ ਸਤਿਗੁਰੂ ਮਹਾਰਾਜ ਸਾਹਿਬ ਦੀ ਪ੍ਰਸਾਦ ਕਿਰਪਾ ਕਰਕੇ ਨਿਰੰਜਨ ਸ਼ੁੱਧ ਪਰਮੇਸ਼ੁਰ ਆਪਦੇ ਤਾਂ ਪਾਉਣਾ ਕਰਦੇ ਹਾਂ। ਮਾਇਆ ਕਾਲਖ ਵਾਲੇ ਸਰੂਪ ਦਾ ਹੁਣ ਚਿੰਤਨ ਨਹੀਂ ਅਸੀਂ ਕਰਦੇ, ਸੱਚੇ ਆਨੰਦ ਰੂਪ ਸ਼ੁੱਧ ਨੂੰ ਪਾਉਣੇ ਹਾਂ।
ਪੂਜਾ ਅਰਚਾ ਆਹੇ ਨਾ ਤੂਰੀ,
ਇਹ ਮਹਾਰਾਜ ਪੂਜਾ ਦਾ ਤਰੀਕਾ ਜਿਹੜਾ ਦੱਸਿਆ ਤੇ ਅਰਚਾ ਚੰਨਣ ਆਦਿਕਾਂ ਨੂੰ ਛਿੜਕਣਾ ਜਿਹੜਾ ਹੈ ਹੱਥਾਂ ਵਿੱਚ ਦੱਬ ਦੇ ਛੱਲੇ ਜੇ ਪਾ ਕੇ ਚੰਨਣ ਛਿੜਕਣ ਦਾ ਨਾਮ ਅਰਚਾ ਕਰਨੀ ਹੈ। ਇਸ ਪ੍ਰਕਾਰ ਪੂਜਾ ਕਰਨੀ ਤੇ ਅਰਚਾ ਕਰਨੀ ਆਹੇ ਨਾ ਤੋਰੀ, ਸਾਡੇ ਪਾਸੋਂ ਆਹ ਹੋ ਨਹੀਂ ਸਕਦੀ ਮਹਾਰਾਜ ਆਪ ਕੀ, ਕਿਉਂਕਿ ਸਾਰੀਆਂ ਜੂਠੀਆਂ ਚੀਜ਼ਾਂ ਹਨ, ਕਿਹੜੀ ਚੀਜ਼ ਨਾਲ ਆਪਦਾ ਪੂਜਨ ਕਰੀਏ।
ਰਵਿਦਾਸ ਕਵਨ ਗਤ ਮੂਰੀ,
ਰਵਿਦਾਸ ਭਗਤ ਜੀ ਕਹਿੰਦੇ ਮਹਾਰਾਜ ਮੇਰੀ ਕੀ ਗਤੀ ਹੋਵੇਗੀ, ਕੀ ਹਾਲਤ ਹੋਵੇਗੀ, ਨਿਮਰਤਾ ਨਾਲ ਕਹਿੰਦੇ ਹਨ। ਆਪ ਕਹਿ ਚੁੱਕੇ ਆ ਪਹਿਲਾਂ ਵੀ ਤਨ ਮਨ ਦਾ ਅਰਪਣਾ ਇਹੋ ਪੂਜਾ ਚੜਾਉਣੇ ਹੈ ਤੇ ਗੁਰਾਂ ਦੀ ਕਿਰਪਾ ਨਾਲ ਵਾਹਿਗੁਰੂ ਨੂੰ ਪਾਉਣੇ ਹੈ। ਇਹ ਨਿਮਰਤਾ ਦਿਖਾਈ ਹੈ, ਇਹ ਜਿਹੜੀ ਦੁਨੀਆਂ ਦੇ ਪਦਾਰਥਾਂ ਨਾਲ ਪੂਜਾ ਮਹਾਰਾਜ ਮੇਰੇ ਪਾਸੇ ਤਾਂ ਬਣਦੀ ਨੀ, ਸਾਡੀ ਕੀ ਹਾਲਤ ਹੋਵੇਗੀ, ਇਹ ਨਿਮਰਤਾ ਦੇ ਸਹਿਤ ਕਿਹਾ ਹੈ ਵਾਕ।